दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंद को मेरी है परनाम। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु सच्चे पातशाह जी ने आख्या से पिंड दे वासियां नू इथे भूतां दा नहीं इथे देवतियां दा वासा होवेगा। सतगुरां दा बचन सफल होया। कवि जी लिखते ने कि बहुत सारिया संगतां दर्शन दे वास्ते आउंदियां ने अनेकां प्रकार दियां संगतां सतगुरां दे चरणां दे विच पिटावां अर्पण करदियां ने। कल इथों तक कथा पहुंची सी अज इथों अगे मैं प्रारंभ करदा। उत दे सुख दी सुनो कहानी जो की नस निज शरदाहनी। ग्रंथाकार भाई संतोख सिंह जी लिखते ने कि उस देसू दी कहानी नू अगे सुनो जिदे ते सतगुरां ने कृपा कीते जिन्नू पंज तीर बख्शे सन उन्हें किस तरह अपनी शरदा नू खत्म कीता ओदी कहानी मैं बयान करदा। हेत परख बे निश्चाता है कुछ संकट होयो तन माहे। कवि जी लिखते ने कि सतगुरु तेग बहादुर सच्चे पातशाह जी उस देसू दे निश्चय नू परखना चाहुंदे सन इस करके सतगुरु ने ऐसी खेड वरताई कि उहदे शरीर नू कुछ रोग ला दिता दुख व्यापिया शरीर नू। कितक दिवस गुर पाछे पयो कष्ट संग तन को तप तयो। जदों सतगुरु तेग बहादुर जी उथों चले गए ते कवि जी लिखदे ने कि सतगुरां दे जान तो पिछों ओ बहुत ही ज्यादा दुख पौन लगा शरीर बहुत ही ज्यादा तपदा।
ताए नाम तिस स्त्री केरा बेमुख सरवर ते पति हीरा।
कवि जी लिखते ने कि देसू दी जड़ी घर वाली सी ओदा नाम सी ताए। उसने सोचा कि सरवर तो मुंह मोड़ गया है सरवर पीर तो बेमुख हो गया है इस करके इनू रोग लगा है ए दुखी।
भई क्रोध सो ताड़ियो कंत तै किस ते सीख्यो अस मंत।
बड़ा गुस्सा आया देसू दी घरवाली नू ते क्रोध दे विच होके अपने पति नू कहिंदी है तै किस ते सीख्यो असमंत पाव के तू किदी सिख्या नू लैके आ गए।
बड़े तुम्हारे मान जाहू दूध पूत जे दे घर माहू।
कहिंदी है के वड्डे भी साडे उस पीर नू मनदे रहे ने जिहड़ा हमेशा सानू सुख देंदा दुध ते पुत भी घर दे विच उसे दी कृपा दे नाल ही हुंदे।
देत मुराद हजार निजोए तैं कैसे कर त्याग्यो सोए।
ਦੇਸੂ ਦੀ ਘਰ ਵਾਲੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਜਿਹੜਾ ਪੀਰ ਸਾਡੀਆਂ ਸਾਰੀਆਂ ਹੀ ਮੁਰਾਦਾਂ ਨੂੰ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਦਾ ਹੈ, ਤੂੰ ਐਸੇ ਪੀਰ ਨੂੰ ਕਿਉਂ ਛੱਡ ਦਿੱਤਾ। ਖੂੰਡੀ ਘਰ ਤੇ ਗੇਰ ਨਕੀਨ ਕਿਸ ਦੰਬੀ ਤੇ ਸਰ ਲੀਨ। ਕਹਿੰਦੀ ਹੈ ਕਿ ਸਰਵਰ ਪੀਰ ਦੀ ਜਿਹੜੀ ਨਿਸ਼ਾਨੀ ਤੇਰੇ ਗਲੇ ਦੇ ਵਿੱਚ ਪਾਈ ਹੋਈ ਸੀ ਉਸ ਨੂੰ ਲਾ ਕੇ ਤੂੰ ਸੁੱਟ ਦਿੱਤਾ ਤੇ ਕਿਸੇ ਪਖੰਡੀ ਦੇ ਪੰਜ ਤੀਰ ਲੈ ਕੇ ਆ ਗਿਆ। ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪੰਜ ਤੀਰ ਬਖਸ਼ੇ ਦੇਸੂ ਨੂੰ ਤੇ ਸਤਿਗੁਰਾਂ ਨੇ ਆਖਿਆ ਦੇਸੂ ਇਹਨਾਂ ਨੂੰ ਪੰਜ ਤੀਰ ਨਾ ਸਮਝ, ਇਹ ਪੰਜ ਵੀਰ ਨੇ ਜਿਹੜੇ ਕਿ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਨੇ, ਜਿੱਥੇ ਵੀ ਇਹਨਾਂ ਦੀ ਵਰਤੋਂ ਕਰੇਗਾ ਕਦੇ ਤੈਨੂੰ ਹਾਰ ਨਹੀਂ ਆਉਣ ਦੇਣਗੇ। ਹੁਣ ਘਰ ਵਾਲੀ ਕਹਿੰਦੀ ਹੈ ਕਿ ਕਿਸੇ ਪਖੰਡੀ ਸਾਧ ਤੋਂ ਇਹ ਪੰਜ ਤੀਰ ਲੈ ਕੇ ਆ ਗਿਆ ਹੈ ਤੇ ਜਿਹੜਾ ਸੱਚਾ ਪੀਰ ਸੀ ਸਰਵਰ ਉਹਦੀ ਨਿਸ਼ਾਨੀ ਨੂੰ ਲਾ ਕੇ ਦੂਰ ਸੁੱਟ ਦਿੱਤਾ। ਯਾਂ ਤੇ ਕਸ਼ਟ ਤੋਹੇ ਕੋ ਹੋਵਾ ਨਿਜ ਮੰਨਤ ਪਰ ਨਹੀਂ ਖਰੋਵਾ। ਕਹਿੰਦੀ ਹੈ ਕਿਸੇ ਕਰਕੇ ਤੈਨੂੰ ਦੁੱਖ ਵਿਆਪ ਰਿਹਾ ਕਿਉਂਕਿ ਤੂੰ ਮੰਨਦਾ ਸੀ ਸਰਵਰ ਪੀਰ ਨੂੰ, ਉਹਦੀ ਮੰਨਤਾ ਨੂੰ ਛੱਡ ਕੇ ਕਿਸੇ ਹੋਰ ਦੇ ਪਿੱਛੇ ਲੱਗ ਗਏ। ਇਤਿਆਦਿਕ ਕਹਿ ਬਾਕ ਕਨੇਰੇ ਸਰਵਰ ਮੰਨਤ ਪਰ ਪਤੀ ਪ੍ਰੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੇਸੂ ਦੀ ਘਰਵਾਲੀ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਹਰ ਇੱਕ ਉਹ ਸੰਭਵ ਯਤਨ ਕਰਦੀ ਹੈ ਕਿ ਜਿਸ ਯਤਨ ਨੂੰ ਕਰਨ ਦੇ ਨਾਲ ਇਹ ਸਰਵਰ ਨੂੰ ਮੰਨਣਾ ਸ਼ੁਰੂ ਕਰ ਦੇਵੇ ਤੇ ਜਿਹੜਾ ਇਹਨੇ ਨਵਾਂ ਗੁਰੂ ਬਣਾਇਆ ਉਹਨੂੰ ਛੱਡ ਦੇ। ਦੋਏ ਦਿਵਸ ਨਹੀਂ ਮਾਨਿਓ ਦੇਸੂ ਕਹਿ ਸਮਝਾਵਣ ਕੀਨ ਵਿਸ਼ੇਸ਼ੂ। ਕਵੀ ਜੀ ਲਿਖਦੇ ਨੇ ਕਿ ਦੋ ਦਿਨ ਤੇ ਬੜੀ ਸਿੱਖਿਆ ਦਿੰਦੀ ਰਹੀ ਪਰ ਦੇਸੂ ਨੇ ਆਪਣੇ ਇਰਾਦੇ ਨੂੰ ਪੱਕਾ ਧਾਰਨ ਕਰਕੇ ਰੱਖਿਆ। ਤ੍ਰਾਸ ਕਸ਼ਟ ਕੋ ਬਹੁਤ ਬਤਾਵਾ ਪਾਵ ਕੇ ਬੜਾ ਡਰਾਇਆ ਬੜਾ ਸਮਝਾਇਆ ਪਰ ਦੇਸੂ ਨੇ ਮੰਨਿਆ ਦੋ ਦਿਨਾਂ ਤੱਕ। ਕਵੀ ਜੀ ਲਿਖਦੇ ਨੇ ਦਿਵਸ ਤੀਸਰੇ ਮੈਂ ਮਨਵਾਵਾ ਤ੍ਰਾਸ ਕਸ਼ਟ ਕੋ ਬਹੁਤ ਬਤਾਵਾ। ਪਰ ਕਰਦਿਆਂ ਕਰਦਿਆਂ ਤੀਸਰੇ ਦਿਨ ਉਹਨੇ ਆਪਣੀ ਗੱਲ ਨੂੰ ਮਨਵਾ ਲਿਆ ਬਹੁਤ ਜ਼ਿਆਦਾ ਡਰ ਤੇ ਕਸ਼ਟ ਦੀਆਂ ਗੱਲਾਂ ਕਹਿ ਕੇ। ਕਹੇ ਪਾਰ ਜਾ ਕੇ ਮਤ ਅੰਦੇ ਸਰਵਰ ਕੀ ਖੂੰਡੀ ਗਰ ਬੰਦੇ। ਸਤਿਗੁਰਾਂ ਦੇ ਆਖੇ ਹੋਏ ਬਚਨ ਨੂੰ ਭੁੱਲ ਗਿਆ, ਆਪਣੀ ਘਰਵਾਲੀ ਦੇ ਆਖੇ ਲਾ ਕੇ ਮੂਰਖ ਨੇ ਫਿਰ ਤੋਂ ਸਰਵਰ ਦੀ ਜਿਹੜੀ ਖੂੰਡੀ ਸੀ ਉਹਨੂੰ ਗਲ ਦੇ ਵਿੱਚ ਪਹਿਨ ਲਏ। ਬੋਲ ਪਿਰਾਈ ਰੋਟ ਪਕਾਇਓ ਹੱਥ ਜੋਰ ਕਰ ਬਹੁ ਕਗੇ ਆਇਓ। ਭਰਾਈਆਂ ਨੂੰ ਬੁਲਾਇਆ ਹੈ, ਰੋਟ ਪਕਾਇਆ ਹੈ ਤੇ ਹੱਥ ਜੋੜ ਕੇ ਉਹਨੇ ਬਹੁਤ ਜ਼ਿਆਦੀਆਂ ਮਿੰਨਤਾਂ ਕੀਤੀਆਂ। ਕਰ ਛਲ ਤੀਰ ਧਾਏ ਨੇ ਲੀਨੇ ਬਹੁਤ ਖੰਡ ਤੇ ਤੋਰਨ ਕੀਨੇ। ਵਲ ਛਲ ਦੇ ਨਾਲ ਦੇਸੂ ਤੋਂ ਸਤਿਗੁਰਾਂ ਦੇ ਜਿਹੜੇ ਤੀਰ ਸੀ ਉਹਦੀ ਘਰਵਾਲੀ ਨੇ ਲੈ ਲਏ ਨੇ ਤੇ ਫਿਰ ਬਹੁਤ ਜ਼ਿਆਦਾ ਉਹਨਾਂ ਤੀਰਾਂ ਦੇ ਟੋਟੇ ਟੋਟੇ ਕਰਕੇ ਸੁੱਟ ਦਿੱਤਾ। ਕਰੀ ਅਵਗਿਆ ਸਤਿਗੁਰ ਜਾਨੀ ਬੈਠੇ ਮੌੜ ਗ੍ਰਾਮ ਇਸ ਥਾਨੀ। ਹੁਣ ਸਤਿਗੁਰੂ ਤੇਗ ਬਹਾਦਰ ਜੀ ਤੇ ਪਰਮੇਸ਼ਰ ਦਾ ਸਰੂਪ ਨੇ, ਉਹ ਤੇ ਅੰਤਰਜਾਮੀ ਨੇ। ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਨੇ ਸਾਰਾ ਕੁਝ ਜਾਣ ਲਿਆ ਕਿ ਕਿਸ ਤਰੀਕੇ ਦੇ ਨਾਲ ਮੇਰੇ ਦਿੱਤੇ ਹੋਏ ਤੀਰਾਂ ਦੀ ਅਵਗਿਆ ਕੀਤੀ ਹੈ ਤੇ ਮੇਰੇ ਬਚਨਾਂ ਨੂੰ ਦੇਸੋ ਭੁੱਲ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉਸ ਵੇਲੇ ਮੌੜ ਪਿੰਡ ਦੇ ਵਿੱਚ ਟਿਕੇ ਹੋਏ ਸਨ। ਪੰਚਾਇਤ ਸੋ ਬਚਨ ਉਚਾਰੇ ਗਜ਼ਬ ਕਰਿਓ ਦੇਸੂ ਮਤ ਵਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੌੜ ਪਿੰਡ ਦੇ ਬਹੁਤ ਸਾਰੇ ਲੋਕ ਬੈਠੇ ਸਨ। ਕਵੀ ਜੀ ਨੇ ਬਹੁਤਿਆਂ ਸਾਰਿਆਂ ਮਨੁੱਖਾਂ ਦੇ ਇਕੱਠ ਨੂੰ ਪੰਚਾਇਤ ਆਖਿਆ। ਕਵੀ ਜੀ ਲਿਖਦੇ ਨੇ ਕਿ ਪੰਚਾਇਤ ਦੇ ਲੋਕ ਬੈਠੇ ਹੋਏ ਸਨ ਤੇ ਸਤਿਗੁਰਾਂ ਨੇ ਆਖਿਆ ਗਜ਼ਬ ਕਰਿਓ ਦੇਸੂ ਮਤ ਮਾਰੇ। ਖੋਟੀ ਬੁੱਧ ਵਾਲੇ ਦੇਸੂ ਨੇ ਬਹੁਤ ਗਜ਼ਬ ਕੀਤਾ। ਪੰਚ ਬੀਰ ਤੀਰਨ ਮੇ ਥਾਪੇ ਸੋਲੇ ਕਰ ਨਹੀਂ ਰਾਖੇ ਆਪੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪੰਜਾਂ ਤੀਰਾਂ ਦੇ ਵਿੱਚ ਪੰਜ ਵੀਰ ਮੈਂ ਸਥਾਪਨਾ ਕਰਕੇ ਦੇਸੂ ਨੂੰ ਦਿੱਤੇ ਸਨ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਤੀਰਾਂ ਨੂੰ ਆਪਣੇ ਕੋਲ ਦੇਸੂ ਨੇ ਨਹੀਂ ਰੱਖਿਆ।
ਨਿਜ ਦਾਰਾ ਕਉ ਦੇ ਤੁਰਵਾਏ, ਅਵਲੋ ਤੇ ਫਲ ਦੁੱਖ ਨਹੀਂ ਪਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਪਣੀ ਘਰਵਾਲੀ ਨੂੰ ਦੇ ਕੇ ਉਹ ਤੀਰ ਤੁੜਵਾ ਦਿੱਤੇ ਨੇ ਜਿਹੜੇ ਅਸੀਂ ਉਸ ਨੂੰ ਬਖਸ਼ੇ ਸਨ, ਅਵਲੋ ਤੇ ਫਲ ਦੁੱਖ ਨਹੀਂ ਪਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਉਹਨਾਂ ਤੀਰਾਂ ਦੀ ਹੀ ਬਰਕਤ ਸੀ, ਅਜੇ ਤੱਕ ਉਹਨੂੰ ਬਹੁਤਾ ਜ਼ਿਆਦਾ ਕੋਈ ਦੁੱਖ ਨਹੀਂ ਸੀ ਮਿਲਿਆ।
ਸ਼ੰਕ ਮਾਨ ਹਮ ਤੇ ਹੋਏ ਵੀਰ, ਤਜ ਤੀਰਨ ਆਏ ਹਮ ਤੀਰ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਡਰ ਨੂੰ ਧਾਰਨ ਕਰਕੇ ਉਹ ਜਿਹੜੇ ਵੀਰ ਜਿਹੜੇ ਕਿ ਤੀਰਾਂ ਦੇ ਵਿੱਚ ਮੈਂ ਸਥਾਪਿਤ ਕੀਤੇ ਸੀ, ਉਹ ਸਾਰੇ ਪੰਜੇ ਦੇ ਪੰਜੇ ਵੀਰ ਉਥੋਂ ਦੌੜ ਕੇ ਮੇਰੇ ਕੋਲ ਆ ਗਏ।
ਤਿਸ ਪੰਚਾਇਤ ਮੇ ਨਰ ਕੇਈ, ਸਨ ਬੰਦੀ ਦੇ ਸੂ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲੋਕ ਪੰਚਾਇਤ ਦੇ ਸਤਿਗੁਰਾਂ ਦੇ ਲਾਗੇ ਬੈਠੇ ਸਨ, ਉਹਨਾਂ ਦੇ ਵਿੱਚੋਂ ਕੁਝ ਆਦਮੀ ਐਸੇ ਸਨ ਜਿਹੜੇ ਕਿ ਦੇਸੂ ਦੇ ਰਿਸ਼ਤੇਦਾਰ ਸਨ।
ਖਰੇ ਪਾਏ ਕਰ ਜੋਰ ਅਗਾਰੀ, ਸ੍ਰੀ ਗੁਰ ਸ਼ਿਮਾ ਕਰੋ ਇਸ ਬਾਰੀ।
ਹੁਣ ਦੇਸੂ ਉਹਨਾਂ ਦਾ ਰਿਸ਼ਤੇਦਾਰ ਲੱਗਦਾ ਹੈ, ਉਹ ਖੜੇ ਹੋ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਇੱਕ ਵਾਰੀ ਦੇਸੂ ਨੂੰ ਤੁਸੀਂ ਮਾਫ ਕਰ ਦਿਓ, ਖਿਮਾ ਕਰ ਦਿਓ।
ਹਮ ਜੋ ਲੋ ਸਮਝਾਵਣ ਜਾਏ, ਸ਼ਰਨ ਆਪ ਕੀ ਪਰੇ ਸੁਆਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਨਾਰਾਜ਼ ਨਾ ਹੋਵੋ, ਅਸੀਂ ਹੁਣੇ ਹੀ ਜਾ ਕੇ ਉਸ ਨੂੰ ਸਮਝਾਉਂਦੇ ਹਾਂ, ਉਹਨੂੰ ਚੰਗੀ ਸਿੱਖਿਆ ਦੇਵਾਂਗੇ ਤੇ ਸੱਚੇ ਪਾਤਸ਼ਾਹ ਸਾਨੂੰ ਲੱਗਦਾ ਹੈ ਕਿ ਸਾਡੀ ਗੱਲ ਨੂੰ ਮੰਨ ਕੇ ਉਹ ਤੁਹਾਡੇ ਤੋਂ ਆਣ ਕੇ ਮਾਫ਼ੀ ਮੰਗ ਲਏਗਾ, ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਪਵੇਗਾ।
ਤੀਰਜ ਧਰਮ ਧਾਮ ਤੁਮ ਆਹੋ, ਤਤਸ਼ਿਨ ਕਰੋ ਆਪ ਜਿਮ ਚਾਹੋ।
ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਧੀਰਜ ਨੂੰ ਧਾਰਨ ਕਰਨ ਵਾਲੇ ਹੋ, ਤੁਸੀਂ ਧਰਮ ਦੇ ਆਸਰੇ ਹੋ, ਹੇ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਕਿ ਜੋ ਤੁਸੀਂ ਚਾਹੋ ਉਹੀ ਹੋ ਸਕਦਾ।
ਬਿਨੈ ਬਾਕੀ ਇਤਿਆਦਿਕ ਕਹਿ ਕੇ, ਗਮਨੇ ਭਿੱਖੀ ਕਉ ਚਿਤ ਚਹਿ ਕੇ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਬੇਨਤੀ ਦੇ ਬਚਨ ਕਹਿ ਕੇ ਸਤਿਗੁਰੂ ਤੇਗ ਬਹਾਦਰ ਨੂੰ ਉਹ ਜਿਹੜੇ ਦੇਸੂ ਦੇ ਰਿਸ਼ਤੇਦਾਰ ਸਨ, ਉਹ ਦੇਸੂ ਨੂੰ ਸਮਝਾਉਣ ਦੇ ਵਾਸਤੇ ਉਸ ਦੇ ਪਿੰਡ ਪਹੁੰਚੇ ਨੇ ਭਿੱਖੀ ਦੇ ਵਿੱਚ, ਕਿਉਂਕਿ ਭਿੱਖੀ ਦਾ ਰਹਿਣ ਵਾਲਾ ਸੀ ਦੇਸੂ।
ਮਿਲੇ ਆਏ ਕਰ ਬਾਤ ਜਨਾਏ, ਕਿਉਂ ਗੁਰ ਕੇ ਤੁਮ ਤੀਰ ਤੁਰਾਏ।
ਦੇਸੂ ਦੇ ਕੋਲ ਪਹੁੰਚੇ ਨੇ ਉਹਦੇ ਰਿਸ਼ਤੇਦਾਰ ਮੌੜ ਪਿੰਡ ਤੋਂ ਚੱਲ ਕੇ, ਆਣ ਕੇ ਕਹਿੰਦੇ ਨੇ ਕਿ ਦੱਸ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਤੈਨੂੰ ਤੀਰ ਦਿੱਤੇ ਸੀ, ਉਹਨਾਂ ਤੀਰਾਂ ਨੂੰ ਤੂੰ ਕਿਉਂ ਤੋੜ ਦਿੱਤਾ।
ਸੁਣਤ ਨਟਿਓ ਦੇਸੂ ਕਹਿ ਤਾਹੇ, ਗੁਰ ਟਿਗ ਝੂਠ ਕਯੋ ਕਿਸ ਜਾਹੇ।
ਤੇ ਜਦੋਂ ਪੁੱਛਿਆ ਕਿ ਤੀਰ ਕਿਉਂ ਤੋੜੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝੱਟ ਹੀ ਮੁੱਕਰ ਗਿਆ। ਕਹਿੰਦਾ ਕਿ ਸਤਿਗੁਰਾਂ ਦਾ ਦਿੱਤਾ ਹੋਇਆ ਕੋਈ ਵੀ ਤੀਰ ਨਹੀਂ ਤੋੜਿਆ। ਕਹਿੰਦਾ ਕਿ ਸਤਿਗੁਰਾਂ ਨੂੰ ਕਿਸੇ ਨੇ ਝੂਠ ਹੀ ਜਾ ਕੇ ਇਹ ਗੱਲ ਆਖੀ।
ਨਹੀਂ ਤੋੜੇ ਹਮ ਤੀਰ ਤਿਨੋਂ ਕੇ, ਸਿੱਖੀ ਧਾਰਨ ਕੀਨ ਜਿਨੋਂ ਕੇ।
ਕਹਿੰਦਾ ਕਿ ਜਿਹੜੇ ਸਤਿਗੁਰੂ ਤੇਗ ਬਹਾਦਰ ਦੀ ਸਿੱਖੀ ਨੂੰ ਮੈਂ ਧਾਰਨ ਕੀਤਾ ਹੈ, ਉਹਨਾਂ ਦੀ ਸਿੱਖੀ ਨੂੰ ਵੀ ਨਹੀਂ ਛੱਡਿਆ ਤੇ ਉਹਨਾਂ ਦੇ ਦਿੱਤੇ ਹੋਏ ਤੀਰ ਵੀ ਨਹੀਂ ਤੋੜੇ। ਪਰ ਦਰਅਸਲ ਗੱਲ ਬਿਲਕੁਲ ਝੂਠ ਹੈ, ਸਿੱਖੀ ਨੂੰ ਵੀ ਛੱਡ ਦਿੱਤਾ, ਸਰਵਰ ਦੀ ਖੁੰਡੀ ਨੂੰ ਫਿਰ ਤੋਂ ਧਾਰਨ ਕਰ ਲਿਆ ਤੇ ਤੀਰ ਵੀ ਤੋੜ ਦਿੱਤੇ।
ਸੁਣ ਪੰਚਾਇਤ ਗੁਰ ਢਿੱਗ ਆਈ, ਤੁਮਰੇ ਪਰ ਇੱਕ ਆਸ ਟਿਕਾਈ।
ਤੇ ਉਹਦੇ ਰਿਸ਼ਤੇਦਾਰਾਂ ਨੇ, ਪੰਚਾਇਤ ਦੇ ਲੋਕਾਂ ਨੇ ਦੇਸੂ ਦੀ ਗੱਲ ਦੇ ਉੱਤੇ ਯਕੀਨ ਕਰ ਲਿਆ ਤੇ ਵਾਪਸ ਮੁੜ ਕੇ ਸਤਿਗੁਰਾਂ ਦੇ ਕੋਲ ਆ ਗਏ ਨੇ। ਆਣ ਕੇ ਅਰਜ ਕਰਦੇ ਨੇ, ਤੁਮਰੇ ਪਰ ਇੱਕ ਆਸ ਟਿਕਾਈ। ਸੱਚੇ ਪਾਤਸ਼ਾਹ ਦੇਸੂ ਨੇ ਤੇ ਇੱਕ ਤੁਹਾਡੇ ਚਰਨਾਂ ਦੀ ਆਸ ਨੂੰ ਪੂਰਾ ਪੱਕੇ ਤਰੀਕੇ ਦੇ ਨਾਲ ਮਨ ਦੇ ਵਿੱਚ ਟਿਕਾ ਕੇ ਰੱਖਿਆ। ਰਾਵਰ ਕੀ ਸਿੱਖੀ ਤਿੰਨ ਤਾਰੀ, ਅਪਰਨ ਕੀ ਮੰਨਤ ਸੋ ਬਿਸਾਰੀ। ਸੱਚੇ ਪਾਤਸ਼ਾਹ ਉਹ ਤੇ ਤੁਹਾਡੀ ਸਿੱਖੀ ਨੂੰ ਧਾਰਨ ਕਰਕੇ ਰੱਖਦਾ ਹੈ। ਉਹ ਕਹਿੰਦਾ ਤੀਰ ਵੀ ਨਹੀਂ ਤੋੜੇ, ਮੈਂ ਸਤਿਗੁਰਾਂ ਦੀ ਸਿੱਖੀ ਵੀ ਨਹੀਂ ਤਿਆਗੀ, ਹੋਰ ਪੀਰ ਦੀ ਜਿਹੜੀ ਮੰਨਤਾ ਮੰਨਦਾ ਸੀ ਉਹਨੂੰ ਦੂਰ ਕਰ ਦਿੱਤਾ। ਝੂਠੇ ਬਾਕ ਸੁਣੇ ਗੁਰ ਕਹਿਓ, ਪਤਾ ਬਤਾਇਓ ਤਿੰਨ ਜੋ ਚਾਹਿਓ। ਜਦੋਂ ਇਸ ਤਰ੍ਹਾਂ ਦੇ ਝੂਠੇ ਬਚਨ ਸੁਣੇ ਜਿਹੜੇ ਕਿ ਦੇਸੂ ਨੇ ਕਹਿ ਕੇ ਭੇਜੇ ਸਨ, ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਂ ਸਾਰਾ ਪਤਾ ਦੱਸਦਾ ਹਾਂ ਕਿ ਕਿਵੇਂ ਤੀਰ ਤੋੜੇ ਗਏ, ਦਰਅਸਲ ਦੇਸੂ ਝੂਠ ਬੋਲ ਰਹੇ। ਕਹਿੰਦੇ ਨੇ ਹੁਕਮ ਭਾਰ ਜਾ ਕੋ ਤਿੰਨ ਮਾਨਾ, ਮੰਦ ਮਤੀ ਨਹੀਂ ਭੇਦ ਪਛਾਣਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਉਸਨੇ ਆਪਣੀ ਘਰਵਾਲੀ ਦੇ ਹੁਕਮ ਨੂੰ ਮੰਨੇ, ਜੋ ਉਹਨੇ ਆਖਿਆ ਉਹ ਕੀਤਾ ਹੈ, ਉਹ ਖੋਟੀ ਬੁੱਧ ਵਾਲੇ ਨੇ ਭੇਦ ਨੂੰ ਨਹੀਂ ਪਛਾਣਿਆ। ਪੁਨ ਹਟ ਕੇ ਪੰਚਾਇਤ ਆਈ, ਸਗਰੀ ਸਾਚੀ ਬਾਤ ਬਤਾਈ। ਤੇ ਫਿਰ ਤੋਂ ਪੰਚਾਇਤ ਹਟ ਕੇ ਦੇਸੂ ਦੇ ਕੋਲ ਆਈ ਹੈ, ਤੇ ਸੱਚੋ ਸੱਚ ਜੋ ਗੱਲ ਸਤਿਗੁਰੂ ਤੇਗ ਬਹਾਦਰ ਜੀ ਨੇ ਬਿਆਨ ਕੀਤੀ ਸੀ ਉਹ ਆਖੀ। ਕਹਿੰਦੇ ਨੇ ਕਰਮੇ ਦੁਰ ਕੈ ਜੋ ਤੁਮ ਕੀਨਸ, ਮਨਗਤ ਜੋਤ ਸਭ ਹੀ ਗੁਰ ਚੀਨਸ। ਦੇਸੂ ਨੂੰ ਕਹਿੰਦੇ ਨੇ ਕਿ ਘਰ ਦੇ ਵਿੱਚ ਲੁਕ ਕੇ ਜੋ ਤੂੰ ਕੰਮ ਕੀਤਾ ਹੈ ਉਹਨੂੰ ਸਤਿਗੁਰੂ ਤੇਗ ਬਹਾਦਰ ਜੀ ਜਾਣ ਗਏ ਨੇ, ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਅੰਤਰਜਾਮੀ ਨੇ। ਦੇਸੂ ਉਹਨਾਂ ਸਤਿਗੁਰਾਂ ਦੇ ਕੋਲੋਂ ਕੋਈ ਗੁੱਝੀ ਛਿਪੀ ਗੱਲ ਰਹਿ ਨਹੀਂ ਸਕਦੀ। ਕਹੇ ਤੁਮਾਰੇ ਕਿਆ ਅਬ ਹੋਏ, ਪਰੋ ਚਰਨ ਬਖਸ਼ਾਵੋ ਸੋਏ। ਦੇਸੂ ਨੂੰ ਕਹਿੰਦੇ ਨੇ ਕਿ ਤੇਰੇ ਕਹਿਣ ਦੇ ਨਾਲ ਕੀ ਹੁੰਦਾ ਹੈ, ਹੁਣ ਕੋਈ ਵੀ ਗੱਲ ਸੌਰ ਨਹੀਂ ਸਕਦੀ। ਸੌਰਨ ਦਾ ਸਿਰਫ ਇੱਕੋ ਤਰੀਕਾ ਹੈ ਕਿ ਤੂੰ ਹੁਣ ਵੀ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਸਰਨਾਂ ਦੇ ਵਿੱਚ ਜਾ ਕੇ ਮਾਫ਼ੀ ਮੰਗ। ਸੁਣ ਤਾਏ ਪੰਚਾਇਤ ਆਈ, ਪਤ ਕੋ ਚਿਰਕਤ ਕ੍ਰੋਧ ਬਦਾਈ। ਜਦੋਂ ਜਾਣ ਦੇ ਵਾਸਤੇ ਤਿਆਰ ਹੋਇਆ ਤੇ ਜਿਹੜੀ ਉਹਦੀ ਘਰਵਾਲੀ ਸੀ ਜਿਸਦਾ ਨਾਮ ਸੀ ਤਾਏ, ਉਹ ਦੌੜ ਕੇ ਆ ਗਈ ਹੈ ਤੇ ਉਸਨੇ ਆਪਣੇ ਪਤੀ ਨੂੰ ਝਿੜਕਿਆ ਕਿ ਬਿਲਕੁਲ ਵੀ ਇਹਨਾਂ ਦੇ ਨਾਲ ਤੂੰ ਨਹੀਂ ਜਾਣਾ। ਕਰ ਤੇ ਵਹਿਰ ਨਨਕ ਰਸ ਦੀਨਸ, ਮਿਲਨ ਪੰਚਾਇਤ ਕੋ ਨਹੀਂ ਕੀਨਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਦੇ ਵਿੱਚੋਂ ਉਹਦੀ ਘਰਵਾਲੀ ਨੇ ਦੇਸੂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਤੇ ਮਿਲ ਕੇ ਪੰਚਾਇਤ ਦੇ ਨਾਲ ਉਹ ਫਿਰ ਨਾ ਆਇਆ। ਇੱਕ ਦੋਏ ਦਿਵਸ ਬੈਸ ਹਟ ਆਏ, ਕਰ ਬੰਧਨ ਬੇਨਤੀ ਮੁਖ ਗਾਏ। ਸਿਰਫ ਇਹੀ ਨਹੀਂ ਹੈ ਕਿ ਪਹਿਲੇ ਹੀ ਦਿਨ ਮੁੜ ਕੇ ਆ ਗਏ ਨੇ, ਉਹ ਜਾਣਦੇ ਨੇ ਕਿ ਸਤਿਗੁਰਾਂ ਤੋਂ ਬਖਸ਼ਬੰਦੀ ਕਰਾਉਣੀ ਬੜੀ ਜ਼ਰੂਰੀ ਗੱਲ ਹੈ। ਇਸ ਕਰਕੇ ਇੱਕ ਦੋ ਦਿਨ ਤੱਕ ਉਹ ਬੈਠੇ ਰਹੇ ਕਿ ਕਦੇ ਸਾਡੇ ਨਾਲ ਚੱਲੇ ਤੇ ਸਤਿਗੁਰਾਂ ਤੋਂ ਮਾਫ਼ੀ ਜਾ ਕੇ ਮੰਗੇ। ਪਰ ਕਵੀ ਜੀ ਲਿਖਦੇ ਨੇ ਇੱਕ ਦੋ ਦਿਨ ਉਡੀਕ ਕਰਨ ਤੋਂ ਬਾਅਦ ਫਿਰ ਉਹ ਮੁੜ ਕੇ ਆ ਗਏ ਨੇ ਤੇ ਉਹਨਾਂ ਨੇ ਆਣ ਕੇ ਫਿਰ ਸਤਿਗੁਰਾਂ ਨੂੰ ਸਾਰੀ ਅਰਜ ਸੁਣਾਈ। ਸ਼ਿਮਾ ਨਿਦਾਨ ਆਪ ਤੁਮ ਯਹੋ, ਲਖ ਸਭ ਔਗਣ ਕੁਛ ਨਹੀਂ ਕਹੋ। ਆਣ ਕੇ ਦੇਸੂ ਦੇ ਰਿਸ਼ਤੇਦਾਰ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਖਿਮਾ ਦੇ ਮਾਲਕ ਹੋ, ਤੁਸੀਂ ਸੱਚੇ ਪਾਤਸ਼ਾਹ ਸਮਰੱਥ ਹੋ, ਔਗਣ ਕਰਨ ਵਾਲਿਆਂ ਦੇ ਔਗਣਾਂ ਨੂੰ ਨਹੀਂ ਜਾਣਦੇ ਤੇ ਬਖਸ਼ ਦਿੰਦੇ। ਪਤਿਤ ਪਾਵਨੋ ਨਾਮ ਤੁਮਾਰਾ, ਘਣ ਸਮ ਕਿਰਪਾ ਕਰੋ ਇੱਕ ਸਾਰਾ। ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਐਸਾ ਤੁਹਾਡਾ ਨਾਮ ਹੈ। ਸੱਚੇ ਪਾਤਸ਼ਾਹ ਘਣ ਸਮ ਕਿਰਪਾ ਕਰੋ ਇੱਕ ਸਾਰਾ, ਜਿਸ ਤਰ੍ਹਾਂ ਬੱਦਲ ਇੱਕ ਸਾਰ ਵਰਖਾ ਕਰਦਾ ਹੈ, ਇਸੇ ਤਰ੍ਹਾਂ ਤੁਸੀਂ ਸਾਰਿਆਂ ਦੇ ਉੱਤੇ ਇੱਕੋ ਵਰਗੀ ਕਿਰਪਾ ਧਾਰਨ ਕਰਦੇ। ਸੁਣ ਪੰਚਾਇਤ ਕੋ ਬਚ ਦੀਨ, ਕਿਰਪਾ ਨਿਦਾਨ ਕਯੋ ਸਭ ਚੀਨ। ਸੁਣ ਕੇ ਉਹਨਾਂ ਦੀਆਂ ਗੱਲਾਂ ਨੂੰ ਜੋ ਕਿ ਕਿਰਪਾ ਦੇ ਨਿਦਾਨ ਸਤਿਗੁਰੂ ਜੀ ਨੇ, ਉਹਨਾਂ ਨੇ ਜਾਣ ਲਿਆ ਕਿ ਇਹ ਬੜੇ ਦੀਨ ਨੇ, ਇਹ ਬੜੇ ਆਜਿਜ਼ ਨੇ, ਇਹਨਾਂ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ। ਬੀਚ ਫਿਰੇ ਤੁਮ ਇੱਕ ਦੋਏ ਬਾਰ, ਯਾਂ ਤੇ ਤਲਕਾ ਬਸੈ ਉਦਾਰ। ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਬੜਾ ਯਤਨ ਕੀਤਾ, ਇੱਕ ਦੋ ਵਾਰ ਸਾਡੇ ਤੋਂ ਜਾ ਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਕਰਕੇ ਤੁਹਾਡਾ ਤਲਕਾ ਜਿਹੜਾ ਪਰਿਵਾਰ ਹੈ ਉਹ ਤੇ ਵਧੇਗਾ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਮਾਫ਼ੀ ਮੰਗਣ ਦੇ ਵਾਸਤੇ ਫੇਰ ਵੀ ਨਹੀਂ ਆਇਆ, ਇਸ ਕਰਕੇ ਉਹ ਬਖਸ਼ਿਆ ਨਹੀਂ ਜਾ ਸਕਦਾ। ਹਰ ਦੇ ਸੂ ਕੀ ਗਤ ਪਏ ਹੀ ਕਲਰ ਤੇ ਹਮ ਕੀਨੋ ਲੇਹੀ। ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਦੇਸੂ ਦੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਤੇ ਕੋਈ ਵੀ ਘਾਟਾ ਨਹੀਂ ਆਵੇਗਾ, ਤੁਹਾਡੇ ਤੇ ਸਤਿਗੁਰੂ ਦੀ ਕਿਰਪਾ ਰਹੇਗੀ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਸੂ ਦੀ ਐਸੀ ਹਾਲਤ ਹੋ ਗਈ ਹੈ, ਕਲਰ ਤੇ ਹਮ ਕੀਨੋ ਲੇਹੀ ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਕਲਰ ਤੋਂ ਅਸੀਂ ਉਪਜਾਊ ਖੇਤੀ ਉਸ ਨੂੰ ਬਣਾ ਦਿੱਤਾ ਸੀ, ਖੇਤੀ ਕੀਤੀ ਸੀ ਅਸੀਂ ਤੇ ਉਹ ਹੁਣ ਫਿਰ ਤੋਂ ਕਲਰ ਦੇ ਵਿੱਚ ਹੀ ਤਬਦੀਲ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਪੁਨੋ ਲੂਣ ਕਲਰ ਹੋਏ ਗਏ ਬਾਂਸ ਆਪਣੋ ਨਾਸ਼ਨ ਕੀਓ। ਉਹਨੇ ਐਸੀ ਗੱਲ ਕਰਕੇ ਭਾਵ ਕੇ ਫਿਰ ਤੋਂ ਆਪਣੀ ਕੁਲ ਨੂੰ ਕਲਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ, ਆਪਣੀ ਬਾਂਸ ਨਾਸ਼ਨੋ ਕੀਓ, ਭਾਵ ਕੇ ਆਪਣੇ ਪੈਰਾਂ ਦੇ ਉੱਤੇ ਉਸਨੇ ਆਪ ਹੀ ਕੁਹਾੜੀ ਮਾਰੀ ਹੈ। ਇਹ ਜੋ ਵੀ ਉਸਨੇ ਕੀਤਾ ਹੈ ਇਸ ਕਰਮ ਦੇ ਨਾਲ ਉਹਦੀ ਜਿਹੜੀ ਕੁਲ ਹੈ ਉਹ ਖਤਮ ਹੋਏਗੀ। ਅਬ ਤੇ ਆਗੇ ਉਪਜੈ ਨਾਹੀ ਸਨੇ ਸਨੇ ਜੀਵਤ ਮਰ ਜਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੋਂ ਅੱਗੇ ਉਹਦੀ ਕੋਈ ਵੀ ਕੁਲ ਪੈਦਾ ਨਹੀਂ ਹੋਵੇਗੀ ਤੇ ਜਿਹੜੇ ਜਿਉਂਦੇ ਨੇ ਉਹ ਵੀ ਹੌਲੀ ਹੌਲੀ ਮਰ ਜਾਣਗੇ। ਲਹਿ ਸਜਾਏ ਜਾਏ ਜਮ ਧਾਮ ਕੋ ਨ ਛੁਟਾਵਣ ਕੋ ਲੈ ਨਾਮ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਸੂ ਵੱਡੀਆਂ ਸਜਾਵਾਂ ਨੂੰ ਜਮਾ ਦੀ ਪੁਰੀ ਦੇ ਵਿੱਚ ਜਾ ਕੇ ਪਾਵੇਗਾ, ਉਸ ਨੂੰ ਛਡਾਉਣ ਦਾ ਕੋਈ ਵੀ ਨਾਂ ਨਹੀਂ ਲਏਗਾ। ਬਿਨ ਹਾਕਮ ਜਿਮ ਰਈਅਤ ਲੁਟੀਐ ਪਤ ਸਮਰੱਥ ਬਿਨ ਕਉ ਕਿਮ ਛੁਟੀਐ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਬਗੈਰ ਹਾਕਮ ਤੋਂ ਭਾਵ ਕੇ ਬਗੈਰ ਰਾਜੇ ਤੋਂ ਉਹਦੀ ਪ੍ਰਜਾ ਨੂੰ ਲੁੱਟ ਲਿਆ ਜਾਂਦਾ, ਪਤੀ ਸਮਰੱਥ ਬਿਨ ਕਉ ਕਿਮ ਛੁਟੀਐ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਸਮਰੱਥ ਸਵਾਮੀ ਤੋਂ ਬਗੈਰ ਕੋਈ ਕਿਵੇਂ ਛੁੱਟ ਸਕਦਾ। ਇਸ ਪ੍ਰਕਾਰ ਗੁਰ ਸਰਾਪ ਬਖਾਨਾ ਪਰਿਉ ਜਾਏ ਤੇ ਬਜਰ ਸਮਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਬਚਨ ਕਹਿ ਕੇ ਸਤਿਗੁਰਾਂ ਨੇ ਦੇਸੂ ਨੂੰ ਸਰਾਪ ਦਿੱਤਾ ਤੇ ਉਹ ਜਿਹੜਾ ਸਤਿਗੁਰਾਂ ਦਾ ਆਖਿਆ ਹੋਇਆ ਬਚਨ ਸੀ, ਕਵੀ ਜੀ ਲਿਖਦੇ ਨੇ ਕਿ ਬਜਰ ਦੇ ਸਮਾਨ ਜਾ ਕੇ ਦੇਸੂ ਤੇ ਟੁੱਟਾ। ਬਜਰ ਇੱਕ ਇੰਦਰ ਦਾ ਹਥਿਆਰ ਹੈ ਜਿਹਨੂੰ ਬਹੁਤ ਜ਼ਿਆਦਾ ਭਿਆਨਕ ਆਖਿਆ ਜਾਂਦਾ ਹੈ। ਇਹ ਵੀ ਮੰਨਤਾ ਹੈ ਗ੍ਰੰਥਾਂ ਦੇ ਵਿੱਚ, ਬਜਰ ਤੋਂ ਇੰਦਰ ਦੇ ਬਜਰ ਹਥਿਆਰ ਤੋਂ ਪਹਾੜ ਵੀ ਲੜਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੱਜਰ ਦੇ ਵਾਂਗ ਸਰਾਪ ਦਾ ਪ੍ਰਹਾਰ ਹੋਇਆ ਦੇਸੂ ਦੇ ਉੱਤੇ।
ਦੇਵਸ ਕਿਤਕ ਮੈਂ ਦੇਸੂ ਮਰਿਓ ਗੈਂਡਾ ਪੁੱਤਰ ਬਿਠਾਵਣ ਕਰਿਓ।
ਥੋੜੇ ਦਿਨਾਂ ਤੋਂ ਬਾਅਦ ਹੀ ਦੇਸੂ ਦੀ ਮੌਤ ਹੋ ਗਈ, ਉਹ ਮਰ ਗਿਆ। ਉਹਦੇ ਮਰਨ ਤੋਂ ਬਾਅਦ ਦੇਸੂ ਦੀ ਜਗ੍ਹਾ ਦੇ ਉੱਤੇ ਉਸ ਦੇ ਪੁੱਤਰ ਨੂੰ ਸਰਦਾਰੀ ਦੇ ਉੱਤੇ ਨਿਯੁਕਤ ਕੀਤਾ ਗਿਆ, ਬਿਠਾਇਆ ਗਿਆ, ਜਿਸ ਦਾ ਨਾਮ ਸੀ ਗੈਂਡਾ।
ਕਿੰਚਿਤ ਮਾਸ ਬਿਤੇ ਜਬ ਤਾਹੂ ਪਿਤ ਕੋ ਰਾਜ ਕਰਤ ਸਭ ਮਾਹੂ।
ਥੋੜਿਆਂ ਮਹੀਨਿਆਂ ਤੱਕ ਦੇਸੂ ਦਾ ਪੁੱਤਰ ਗੈਂਡਾ ਭਲੇ ਤਰੀਕੇ ਦੇ ਨਾਲ ਆਪਣੇ ਪਿਤਾ ਦੀ ਜਗ੍ਹਾ ਦੇ ਉੱਤੇ ਬੈਠ ਕੇ ਰਾਜ ਕਰਦਾ ਰਿਹਾ।
ਗੈਂਡੇ ਕੀ ਤ੍ਰਿਆ ਕੋ ਇੱਕ ਭਰਾਤ ਤਿਸਨੇ ਕਰਿਓ ਖੂਨ ਕਿਤ ਜਾਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੈਂਡੇ ਦੀ ਜਿਹੜੀ ਘਰਵਾਲੀ ਸੀ ਉਹਦਾ ਇੱਕ ਭਰਾ ਸੀ, ਉਸ ਨੇ ਕਿਤੇ ਦੂਰ ਜਾ ਕੇ ਕਿਸੇ ਆਦਮੀ ਨੂੰ ਮਾਰ ਦਿੱਤਾ, ਉਹਦਾ ਖੂਨ ਕਰ ਦਿੱਤਾ।
ਸੋ ਗੈਂਡੇ ਤਤਕਾਲ ਬੁਲਾਵਾ ਨਿਜ ਕਰ ਤੇ ਬਰਛੀ ਸੰਗ ਕਾਵਾ।
ਕਿਸੇ ਨਿਰਦੋਸ਼ ਨੂੰ ਮਾਰ ਦਿੱਤਾ ਗੈਂਡੇ ਦੇ ਸਾਲੇ ਨੇ, ਇਹ ਇਨਸਾਫ ਕਰਨ ਵਾਲਾ ਸੀ ਤੇ ਗੈਂਡੇ ਨੇ ਤਤਕਾਲ ਹੀ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਸਜ਼ਾ ਇਹ ਦਿੱਤੀ ਕਿ ਆਪਣੇ ਹੱਥ ਦੀ ਬਰਛੀ ਦਾ ਵਾਰ ਕਰਕੇ ਉਸ ਨੂੰ ਮਾਰ ਦਿੱਤਾ।
ਤਿਸ ਕੇ ਭਰਾਤ ਹੋਏ ਇਕਠਾਏ ਮਹਾ ਸ਼ੋਕ ਤਰ ਰਿਦਾ ਤਪਾਏ।
ਉਹਦੇ ਬਹੁਤੇ ਸਾਰੇ ਭਰਾ ਸਨ ਜਿਹਨੂੰ ਮਾਰਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਭਰਾਵਾਂ ਨੇ ਬੜੇ ਗੁੱਸੇ ਨੂੰ ਧਾਰਨ ਕੀਤਾ। ਉਹ ਸਾਰੇ ਇਕੱਠੇ ਹੋਏ ਤੇ ਆਪਣੇ ਭਰਾ ਦੀ ਮੌਤ ਦਾ ਬੜਾ ਅਫਸੋਸ ਜ਼ਾਹਰ ਕੀਤਾ। ਉਹਨਾਂ ਦਾ ਗੁੱਸੇ ਦੇ ਨਾਲ ਬੜਾ ਹਿਰਦਾ ਸੜਿਆ।
ਤਸਕਰ ਸਾਹਮਣੇ ਸਮੈ ਤਹ ਗਏ ਗੈਂਡਾ ਸੁਪਤ ਜਹਾਂ ਥਿਤ ਕੀਏ।
ਰਾਤ ਦੇ ਵੇਲੇ ਸਾਰੇ ਮਿਲ ਕੇ ਚੋਰਾਂ ਦੇ ਵਾਂਗ ਆਏ ਨੇ, ਉੱਥੇ ਪਹੁੰਚੇ ਨੇ ਜਿੱਥੇ ਕਿ ਰਾਤ ਦੇ ਵੇਲੇ ਗੈਂਡਾ ਸੁੱਤਾ ਹੋਇਆ ਸੀ।
ਤਰਵਾਰ ਨਸੰਗ ਐਸੋ ਮਾਰਿਓ ਭਾਜਣ ਹੇਤ ਨ ਪੱਗ ਇੱਕ ਧਾਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਤਲਵਾਰਾਂ ਦੇ ਐਸੇ ਵਾਰ ਕੀਤੇ ਗੈਂਡੇ ਨੂੰ ਮਾਰਨ ਦੇ ਵਾਸਤੇ, ਭਾਵ ਕਿ ਗੈਂਡਾ ਇੱਕ ਪੈਰ ਵੀ ਚੱਲ ਨਹੀਂ ਸਕਿਆ, ਉੱਥੇ ਹੀ ਮਾਰ ਦਿੱਤਾ।
ਜਬ ਸੰਗਾਰ ਕਰ ਚੱਲੇ ਪਲਾਈ ਸੁਪਟਨ ਸੈਣਾ ਕੇ ਸੁਧ ਪਾਈ।
ਜਦੋਂ ਗੈਂਡੇ ਨੂੰ ਮਾਰ ਕੇ ਦੌੜੇ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸੈਨਾ ਰੱਖੀ ਹੋਈ ਸੀ ਗੈਂਡੇ ਨੇ ਆਪਣੇ ਕੋਲ, ਉਹਨਾਂ ਸੈਨਾ ਦੇ ਸੂਰਮਿਆਂ ਨੂੰ ਪਤਾ ਲੱਗਾ ਤੇ ਉਹ ਫਿਰ ਮਗਰ ਚੜੇ।
ਚੜੀ ਫੌਜ ਤਿੰਨ ਪਾਛੇ ਭਰੀ ਵਹਿਰ ਹਤੇ ਲੜ ਕਰ ਇੱਕ ਕਰੀ।
ਕਵੀ ਜੀ ਲਿਖਦੇ ਨੇ ਕਿ ਫੌਜ ਨੇ ਪਿੱਛਾ ਕੀਤਾ, ਆਖਰਕਾਰ ਫੌਜ ਨੇ ਇਹਨਾਂ ਦੇ ਨਾਲ ਲੜਾਈ ਕੀਤੀ ਤੇ ਇੱਕ ਪਹਿਰ ਦੇ ਵਿੱਚ ਹੀ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਗੈਂਡੇ ਦੀ ਆਣ ਕੇ ਹੱਤਿਆ ਕੀਤੀ ਸੀ।
ਜਬ ਗੈਂਡਾ ਇਮ ਮਾਰਿਓ ਗਯੋ ਪੌਤਰ ਸੁਦੇਸੂ ਕੋ ਇੱਕ ਥੀਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੈਂਡਾ ਵੀ ਮਰ ਗਿਆ ਤੇ ਫਿਰ ਗੈਂਡੇ ਦਾ ਇੱਕ ਪੁੱਤਰ ਸੀ ਜਿਹੜਾ ਭਾਵ ਕੇ ਦੇਸੂ ਦਾ ਪੋਤਰਾ ਸੀ, ਉਸ ਨੂੰ ਗੈਂਡੇ ਦੀ ਜਗ੍ਹਾ ਦੇ ਉੱਤੇ ਬਿਠਾਇਆ ਗਿਆ।
ਸੋ ਬਿਖਦੇ ਸ਼ਰੀ ਕਣ ਮਾਰਿਓ ਇਮ ਸਗਰੋ ਤੇਹ ਮੂਲ ਉਖਾਰਿਓ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਵੀ ਬਹੁਤਾ ਚਿਰ ਜਿਉਂਦਾ ਰਹਿ ਨਹੀਂ ਸਕਿਆ, ਸ਼ਰੀਕਾਂ ਨੇ ਜ਼ਹਿਰ ਦੇ ਕੇ ਉਸ ਨੂੰ ਵੀ ਮਾਰ ਦਿੱਤਾ।
ਇਮ ਸਗਰੋ ਤੇਹ ਮੂਲ ਉਖਰਿਓ,
ਇਸ ਤਰੀਕੇ ਦੇ ਨਾਲ ਹੁਣ ਦੇਸੂ ਦਾ ਸਾਰਾ ਜਿਹੜਾ ਮੂਲ ਹੈ ਨਾ ਉਹ ਖਤਮ ਹੋ ਗਿਆ, ਭਾਵ ਕਿ ਕੋਈ ਵੀ ਅੰਸ਼ ਦਾ ਜੀ ਬਾਕੀ ਨਹੀਂ ਰਿਹਾ।
ਰਹਿਓ ਨ ਜਗ ਮੈਂ ਤਿਸ ਕੋ ਕੋਈ ਗੁਰੂ ਦੁਆਸ਼ ਤੇ ਅਸਗਤ ਹੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀਆਂ ਦੇ ਉੱਤੇ ਦੇਸੂ ਦਾ ਕੋਈ ਵੀ ਜਿਉਂਦਾ ਰਹਿ ਨਹੀਂ ਸਕਿਆ, ਗੁਰੂ ਦੇ ਨਾਲ ਦੁਆਸ਼ ਕੀਤਾ ਉਹਦੀ ਐਸੀ ਹਾਲਤ ਹੋਈ ਜਿਨੇ ਪਹਿਲਾਂ ਗੁਰਸਿੱਖੀ ਨੂੰ ਪ੍ਰਵਾਨ ਕੀਤਾ ਤੇ ਫਿਰ ਮੂੰਹ ਮੋੜ ਗਿਆ। ਇਸ ਨੂੰ ਆਖਿਆ ਜਾਂਦਾ ਬੇਮੁਖਤਾ ਦਾ ਦਰਜਾ ਕਿ ਪਹਿਲਾਂ ਮੰਨ ਲੈਣਾ ਤੇ ਫਿਰ ਮੂੰਹ ਮੋੜ ਜਾਣਾ। ਭਾਈ ਗੁਰਦਾਸ ਜੀ ਨੇ ਬੇਮੁਖਤਾ ਦੇ ਵਾਸਤੇ ਬਹੁਤ ਕੁਝ ਲਿਖਿਆ, ਬੇਮੁਖ ਦਾ ਦਰਜਾ ਬਹੁਤ ਹੀ ਜ਼ਿਆਦਾ ਮਾੜਾ ਲਿਖਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੀ ਦੁਰਦਸ਼ਾ ਹੋਈ ਦੇਸੂ ਦੀ।
ਹਵ ਸਤ ਗੁਰ ਕੀ ਕਥਾ ਸੁਣੀ ਜੈ ਗਾਮ ਮੋੜ ਮੈਂ ਥਿਰਤਾ ਕੀ ਜੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਨੂੰ ਹੁਣ ਤੁਸੀਂ ਸੁਣੋ। ਐਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਮੌੜ ਪਿੰਡ ਦੇ ਵਿੱਚ ਟਿਕੇ ਹੋਏ ਨੇ।
ਡੇਢ ਕੋਸ ਤਹ ਤੇ ਇਕ ਤਾਲ ਤਹਾਂ ਸੋ ਬੈਠੇ ਜਾਏ ਕਿਰ ਪਾਲ।
ਇੱਕ ਦਿਨ ਸਤਿਗੁਰੂ ਤੇਗ ਬਹਾਦਰ ਦੀ ਮੌਜ ਆਈ, ਡੇਢ ਕੋਹ ਦੀ ਦੂਰੀ ਦੇ ਉੱਤੇ ਇੱਕ ਛੋਟਾ ਜਿਹਾ ਕੱਚਾ ਤਲਾਬ ਸੀ। ਸਤਿਗੁਰੂ ਜੀ ਉਸ ਦੇ ਕਿਨਾਰੇ ਦੇ ਉੱਤੇ ਜਾ ਕੇ ਬਹਿ ਗਏ।
ਜੋ ਸੰਗਤ ਦਰਸ਼ਨ ਕੋ ਆਵੇ ਉਪਦੇਸ਼ ਸ਼ੁਭ ਤਾਲ ਖਨਾਵੇ।
ਜਿਹੜੀ ਵੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚਦੀ ਹੈ, ਨਾਲੇ ਤੇ ਸਤਿਗੁਰੂ ਜੀ ਸੰਗਤ ਨੂੰ ਸ਼ੁਭ ਉਪਦੇਸ਼ ਦਿੰਦੇ ਨੇ ਤੇ ਨਾਲੇ ਹੁਕਮ ਕਰਦੇ ਨੇ ਕਿ ਇਸ ਤਾਲ ਦੀ ਖੁਦਾਈ ਕਰੋ, ਭਾਵ ਕਿ ਇਹਦੀ ਗਾਰ ਨੂੰ ਕੱਢਿਆ ਜਾਵੇ, ਸੁੰਦਰ ਤਲਾਬ ਇੱਥੇ ਬਣਾਉਣਾ।
ਖੁਸ਼ੀ ਕਰੇ ਸਿੱਖ ਅਨਪੜ ਕਨੀ ਚਾਰ ਪਦਾਰਥ ਕੇ ਗੁਰ ਧਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਨੂੰ ਧਾਰਨ ਕਰਦੇ ਨੇ, ਕਿਉਂਕਿ ਚਾਰ ਪਦਾਰਥ ਦੇ ਗੁਰ ਧਨੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਚਾਰ ਪਦਾਰਥਾਂ ਦੇ ਦੇਣ ਹਾਰੇ ਨੇ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਵੱਡੇ ਚਾਰ ਪਦਾਰਥ ਮੰਨੇ ਜਾਂਦੇ ਨੇ। ਇਹਨਾਂ ਦਾ ਦਾਨ ਦੇਣ ਵਾਲੇ ਦਾਤੇ ਨੇ ਸਤਿਗੁਰੂ ਤੇਗ ਬਹਾਦਰ ਜੀ। ਨਿਜ ਨਿਜ ਸਭ ਅਰਦਾਸ ਕਰਾਵੇ, ਪਾਇਨ ਪਰਸੈ ਸੀਸ ਨਿਵਾਵੇ। ਸੰਗਤਾਂ ਬਹੁਤ ਆਉਂਦੀਆਂ ਨੇ, ਆਪੋ ਆਪਣੀਆਂ ਅਰਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਆਨ ਕਰਦੀਆਂ ਨੇ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰਾਂ ਨੂੰ ਨਿਵਾ ਕੇ ਸੰਗਤਾਂ ਨਮਸਕਾਰਾਂ ਕਰਦੀਆਂ। ਤਾਹਾਂ ਤੜਾਗ ਬੱਡੋ ਖਨਵਾਯੋ, ਜਲ ਸੁੰਦਰ ਹਿਤ ਤਿਆਰ ਕਰਾਇਓ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਹੁਤ ਵੱਡਾ ਇੱਕ ਤਲਾਬ ਉੱਥੇ ਬਣਵਾ ਦਿੱਤਾ ਹੈ, ਪਾਣੀ ਸੁੰਦਰ ਦੇ ਵਾਸਤੇ ਉਸ ਸਰੋਵਰ ਨੂੰ ਤਿਆਰ ਕੀਤਾ। ਕਿਤਕ ਦਿਵਸ ਬਸ ਕੇ ਤਿਸ ਥਾਨੇ, ਬਹੁਰ ਕੂਚ ਕਰ ਸ੍ਰੀ ਗੁਰ ਪਿਆਨੇ। ਥੋੜੇ ਦਿਨ ਸਤਿਗੁਰਾਂ ਨੇ ਉੱਥੇ ਬਤੀਤ ਕੀਤੇ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਅੱਗੇ ਨੂੰ ਕੂਚ ਕੀਤਾ। ਖਾਨੇ ਗ੍ਰਾਮ ਗਏ ਸੁਖਦਾਏ, ਪੁਣ ਦਮ ਦਮੇ ਪਹੁੰਚੇ ਜਾਏ। ਇਸ ਤੋਂ ਬਾਅਦ ਸਤਿਗੁਰਾਂ ਨੇ ਖਾਨੇ ਨਾਂ ਦੇ ਪਿੰਡ ਦੇ ਵਿੱਚ ਪ੍ਰਵੇਸ਼ ਕੀਤਾ ਤੇ ਉਸ ਪਿੰਡ ਤੋਂ ਲੰਘਦੇ ਹੋਏ ਫਿਰ ਸਤਿਗੁਰੂ ਤੇਗ ਬਹਾਦਰ ਜੀ ਪਹੁੰਚ ਗਏ ਨੇ ਦਮਦਮੇ ਨਗਰ ਦੇ ਵਿੱਚ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸੀ ਰੀਤ ਸੇਵਤ ਸੁਮਤ, ਵਰ ਭਾਵੇ ਨਰ ਬ੍ਰਿੰਦ, ਜਬ ਅਵਗਿਆ ਕੋ ਕਰੈ ਸਰਾਪ ਸਹਿਮਤ ਮੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਹੀ ਰੀਤੀ ਦੇ ਨਾਲ ਜਿਹੜੇ ਸਤਿਗੁਰਾਂ ਨੂੰ ਸ੍ਰੇਸ਼ਟ ਬੁੱਧੀ ਦੇ ਨਾਲ ਸੇਵਦੇ ਰਹੇ ਉਹਨਾਂ ਨੂੰ ਵਰਾਂ ਦੀ ਪ੍ਰਾਪਤੀ ਹੁੰਦੀ ਰਹੀ। ਪਰ ਕਵੀ ਜੀ ਲਿਖਦੇ ਨੇ, ਜਿੰਨੇ ਕਦੇ ਵੀ ਕੋਈ ਅਵਗਿਆ ਕੀਤੀ ਉਸ ਖੋਟੀ ਬੁੱਧ ਵਾਲੇ ਨੂੰ ਸਤਿਗੁਰਾਂ ਦੇ ਸਰਾਪ ਦਾ ਸਾਹਮਣਾ ਕਰਨਾ ਪਿਆ। ਪੁਣ ਸੂਲੀ ਸਰ ਕੋ ਗੁਰ ਆਏ, ਡੇਰਾ ਕਰਿਓ ਦੇਖ ਸ਼ੁਭ ਥਾਏ। ਕਵੀ ਜੀ ਲਿਖਦੇ ਨੇ, ਕੇਸ ਤੋਂ ਬਾਅਦ ਸਤਿਗੁਰੂ ਜੀ ਸੂਲੀ ਸਰ ਨਾਂ ਦੇ ਪਿੰਡ ਦੇ ਵਿੱਚ ਪਹੁੰਚੇ ਨੇ। ਚੰਗੀ ਜਗ੍ਹਾ ਦੇਖ ਕੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ। ਸੂਰਜ ਅਸਤਿਓ ਭਾਇ ਅੰਧਕਾਰੇ, ਖਾਣ ਪਾਣ ਕਰ ਸੁਪਤੇ ਸਾਰੇ। ਸੂਰਜ ਅਸਤ ਹੋ ਗਿਆ, ਭਾਵ ਕੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਤੇ ਖਾ ਪੀ ਕੇ ਸਾਰੇ ਦੇ ਸਾਰੇ ਸੌ ਗਏ। ਦ੍ਵੈ ਤਸਕਰ ਗੁਰ ਕੇ ਸੰਗ ਲਾਗੇ, ਕਿਤਕ ਦਿਨ ਕੇ ਮੂੜ ਅਪਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਚੋਰ ਸਨ ਜਿਹੜੇ ਕਿ ਬਹੁਤੇ ਦਿਨਾਂ ਤੋਂ ਸਤਿਗੁਰਾਂ ਦੇ ਪਿੱਛੇ ਲੱਗੇ ਹੋਏ ਸਨ, ਜਿਹੜੇ ਮਾਨੋ ਕੇ ਬੜੇ ਅਭਾਗੇ ਸਨ, ਖੋਟੇ ਭਾਗਾਂ ਵਾਲੇ ਸਨ ਤੇ ਮੂਰਖ ਸਨ, ਜਿਹੜੇ ਕਿ ਸਤਿਗੁਰਾਂ ਦੀ ਕੋਈ ਚੋਰੀ ਕਰਨਾ ਚਾਹੁੰਦੇ ਸਨ। ਏਕ ਤੁਰਕ ਇੱਕ ਹਿੰਦੂ ਸੋਏ, ਲੈਣ ਤੁਰੰਗ ਤਕਤ ਹੈ ਦੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਚੋਰ ਸੀ ਹਿੰਦੂ ਤੇ ਦੂਸਰਾ ਸੀ ਮੁਸਲਮਾਨ, ਦੋਵਾਂ ਦਾ ਇਹ ਚਿੱਤ ਕਰਦਾ ਸੀ ਕਿ ਸਤਿਗੁਰਾਂ ਦੇ ਘੋੜੇ ਨੂੰ ਚੁਰਾਇਆ ਜਾਵੇ। ਸੇਵਰ ਨਿਕਟ ਬੈਠੇ ਕਿਤ ਦੁਰ ਕੈ, ਦੇਖਣ ਘਾਤ ਲੇਹ ਜਿਮ ਹਰ ਕੈ। ਹੁਣ ਰਾਤ ਦੇ ਵੇਲੇ ਸਤਿਗੁਰੂ ਜੀ ਸੂਲੀ ਸਰ ਨਾਂ ਦੇ ਪਿੰਡ ਦੇ ਵਿੱਚ ਬਿਰਾਜੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਉਹ ਦੋਵੇਂ ਦੇ ਦੋਵੇਂ ਇਸ ਤਾਕ ਦੇ ਵਿੱਚ ਬੈਠੇ ਨੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਘੋੜੇ ਦੀ ਚੋਰੀ ਕਰ ਲਈ। ਤਬੈ ਕੇ ਹਰੀ ਭੀਖਣ ਪੇਖਾ, ਗੁਰ ਡੇਰੇ ਕੋ ਆਵਤ ਦੇਖਾ। ਉਹ ਦੋਵੇਂ ਚੋਰ ਇਸ ਤਾਕ ਦੇ ਵਿੱਚ ਬੈਠੇ ਸਨ ਕਿ ਕਦੋਂ ਮੌਕਾ ਲੱਗੇ ਤੇ ਅਸੀਂ ਚੋਰੀ ਕਰੀਏ। ਪਰ ਕਵੀ ਜੀ ਲਿਖਦੇ ਨੇ, ਇੰਨੇ ਚਿਰ ਨੂੰ ਉਹਨਾਂ ਨੇ ਕੀ ਦੇਖਿਆ, ਇੱਕ ਬਹੁਤ ਹੀ ਜ਼ਿਆਦਾ ਭਿਆਨਕ ਉੱਥੇ ਸ਼ੇਰ ਆ ਗਿਆ ਸਤਿਗੁਰਾਂ ਦੇ ਡੇਰੇ ਦੇ ਲਾਗੇ। ਚਾਰੋਂ ਓਰ ਫਿਰਿਓ ਕਰ ਬੰਧਨ, ਇਮ ਮਨਾਏ ਕੈ ਦੋਸ਼ ਨਿਕੰਦਨ। ਇਹ ਦੋਵੇਂ ਲੁਕੇ ਹੋਏ ਸਨ, ਇਹਨਾਂ ਨੇ ਉੱਥੋਂ ਹੀ ਦੇਖਿਆ ਕਿ ਇੱਕ ਭਿਆਨਕ ਸ਼ੇਰ ਆਇਆ ਹੈ ਜਿਹੜਾ ਕਿ ਡੇਰੇ ਦੇ ਚਾਰ ਸਫੇਰੇ ਫਿਰਿਆ ਹੈ। ਫਿਰ ਉਸਨੇ ਨਮਸਕਾਰ ਕੀਤੇ, ਇਸ ਤਰੀਕੇ ਦੇ ਨਾਲ ਉਹ ਸ਼ੇਰ ਕਰਕੇ ਉਥੋਂ ਚਲਾ ਗਿਆ। ਅਗਮਣਿਓ ਪੁੰਨ ਕਾਨਣ ਕੋ ਸੋਈ, ਦੇਖਤ ਦੁਰੇ ਸੋ ਤਸਕਰ ਦੋਏ। ਕਵੀ ਜੀ ਲਿਖਦੇ ਨੇ ਕਿ ਦੋਵੇਂ ਇਹ ਜਿਹੜੇ ਚੋਰ ਸਨ ਇਹ ਛੁਪੇ ਹੋਏ ਸਨ, ਇਹਨਾਂ ਨੇ ਦੇਖਿਆ ਇੱਕ ਸ਼ੇਰ ਆਇਆ ਬੜਾ ਭਿਆਨਕ ਜਿਹੜਾ ਸਤਿਗੁਰਾਂ ਦੇ ਡੇਰੇ ਦੇ ਪਹਿਲਾਂ ਚਾਰ ਚੁਫੇਰੇ ਫਿਰਿਆ ਤੇ ਫਿਰ ਨਮਸਕਾਰ ਕਰਕੇ ਦੂਰੋਂ ਹੀ ਉਹ ਜੰਗਲ ਦੇ ਵਿੱਚ ਵਾਪਸ ਪਰਤ ਗਏ। ਕਾਹੇ ਉਹ ਤੁਰ ਕੇ ਸਾਚੋ ਪੀਰ ਉਚਿਤ ਮਾਨ ਬੇਗੁਨੀ ਗਹੀਰ। ਜਦੋਂ ਇਸ ਕੌਤਕ ਨੂੰ ਦੇਖਿਆ ਦੋਵਾਂ ਨੇ ਤੇ ਉਹਨਾਂ ਚੋਰਾਂ ਦੇ ਵਿੱਚੋਂ ਜਿਹੜਾ ਤੁਰਕ ਸੀ ਜਿਹੜਾ ਮੁਸਲਮਾਨ ਸੀ ਉਹ ਦੂਸਰੇ ਆਪਣੇ ਸਾਥੀ ਨੂੰ ਕਹਿੰਦਾ ਹੈ ਸਾਚੋ ਪੀਰ, ਲੱਗਦਾ ਹੈ ਕਿ ਇਹ ਜਿਹੜੇ ਪੀਰ ਨੇ ਸਤਿਗੁਰੂ ਨੇ ਭਾਵ ਇਹ ਸੱਚੇ ਪੀਰ ਨੇ, ਉਚਿਤ ਮਾਨ ਬੇਗੁਨੀ ਗਹੀਰ ਇਹ ਗੁਣਾਂ ਦੇ ਗਹੀਰ ਨੇ ਤੇ ਸਾਨੂੰ ਚਾਹੀਦਾ ਕਿ ਇਹਨਾਂ ਨੂੰ ਮੰਨੀਏ ਭਾਵ ਕੇ ਇਹਨਾਂ ਨੂੰ ਨਮਸਕਾਰ ਕਰੀਏ। ਕਹਿੰਦਾ ਜਿਸ ਢਿੱਗ ਪਸ਼ੂ ਸ਼ੇਰ ਚਲ ਆਵਾ ਨਮੋ ਪ੍ਰਦਰਸ਼ਨ ਕਰਨ ਸਦਾਵਾ। ਦੇਖ ਕਿੱਡਾ ਵੱਡਾ ਕੌਤਕ ਹੈ, ਕਿੰਨੇ ਜਹਰਾ ਪੀਰ ਨੇ ਜਿਨ੍ਹਾਂ ਦੇ ਡੇਰੇ ਦੇ ਲਾਗੇ ਆਣ ਕੇ ਇਹ ਭਿਆਨਕ ਜਿਹੜਾ ਜਾਨਵਰ ਸ਼ੇਰ ਹੈ ਜਿਹੜਾ ਕਿ ਇੰਨਾ ਮਾਰਖੋਰ ਜਾਨਵਰ ਹੈ ਇਹਨੇ ਵੀ ਨਿਮਰਤਾ ਨੂੰ ਧਾਰਨ ਕੀਤਾ, ਇਹਨੇ ਡੇਰੇ ਦੇ ਕਿਸੇ ਵੀ ਆਦਮੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇੱਥੇ ਹੀ ਬਸ ਨਹੀਂ ਹੈ ਕਿ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਇੱਥੋਂ ਤੱਕ ਕਿ ਇਸ ਭਿਆਨਕ ਸ਼ੇਰ ਨੇ ਵੀ ਇੱਥੇ ਪ੍ਰਦਖਣਾ ਕੀਤੀਆਂ ਨੇ, ਪਰਕਰਮਾ ਕੀਤੀਆਂ ਨੇ ਤੇ ਫਿਰ ਮੱਥਾ ਟੇਕਿਆ। ਇਸ ਕਰਕੇ ਉਹ ਤੁਰਕ ਕਹਿੰਦਾ ਆਪਣੇ ਨਾਲ ਦੇ ਸਾਥੀ ਨੂੰ ਇਹ ਕੋਈ ਜਹਰਾ ਸੱਚਾ ਪੀਰ ਹੈ। ਮੈਂ ਤੋ ਕਰੋ ਨਾ ਇਨਕੀ ਚੋਰੀ ਇਹਠਾਂ ਬੰਧਨ ਹਾਂ ਕਰ ਜੋਰੀ। ਆਪਣੇ ਨਾਲ ਦੇ ਸਾਥੀ ਨੂੰ ਉਹ ਤੁਰਕ ਕਹਿੰਦਾ ਕਿ ਮੈਂ ਤੇ ਐਸੇ ਪੀਰ ਦੀ ਚੋਰੀ ਨਹੀਂ ਕਰ ਸਕਦਾ, ਮੈਂ ਤੇ ਚੋਰੀ ਨਹੀਂ ਕਰਾਂਗਾ। ਕਹਿੰਦਾ ਕਿ ਹੁਣੇ ਮੈਂ ਇਸੇ ਜਗ੍ਹਾ ਦੇ ਉੱਤੋਂ ਇਸ ਪੀਰ ਨੂੰ ਨਮਸਕਾਰ ਕਰਾਂਗਾ ਤੇ ਚਲਿਆ ਜਾਵਾਂਗਾ, ਮੈਂ ਇਸ ਪੀਰ ਦੀ ਚੋਰੀ ਨਹੀਂ ਕਰ ਸਕਦਾ। ਜੇ ਨਿਜ ਭਲੋ ਕਰਨ ਔਰ ਧਰੈ ਚਲੋ ਜਾਂ ਪਰ ਥਲ ਚੋਰੀ ਕਰੈ। ਆਪਣੇ ਨਾਲ ਦੇ ਸਾਥੀ ਨੂੰ ਉਹ ਸਮਝਾਉਂਦਾ ਕਿ ਜੇਕਰ ਤੂੰ ਵੀ ਆਪਣੀ ਭਲੀ ਲੋੜਦਾ ਹੈ ਤੇ ਤੂੰ ਇਸੇ ਤਰ੍ਹਾਂ ਕਰ ਜਿਵੇਂ ਮੈਂ ਕਰਨਾ ਚਾਹੁੰਦਾ ਹਾਂ, ਚੱਲ ਆਪਾਂ ਦੋਵੇਂ ਮੱਥਾ ਟੇਕ ਕੇ ਤੇ ਆਪਣੇ ਗੁਨਾਹਾਂ ਦੀ ਮਾਫੀ ਅੰਦਰੋਂ ਹੀ ਮਨ ਦੇ ਵਿੱਚੋਂ ਪ੍ਰਵਾਨ ਕਰਕੇ ਇੱਥੋਂ ਮੁੜ ਜਾਈਏ। ਚੋਰੀਆਂ ਕਰਨ ਦੇ ਵਾਸਤੇ ਹੋਰ ਬਹੁਤੀਆਂ ਥਾਵਾਂ ਨੇ, ਉੱਥੇ ਚੋਰੀ ਕਰਾਂਗੇ, ਇੱਥੇ ਚੋਰੀ ਕਰਨੀ ਚਾਹੀਦੀ ਨੇ। ਸੁਣ ਹਿੰਦੂ ਨੇ ਬਾਕ ਲਾਇਓ ਕਿਉਂ ਨਿਜ ਮਨ ਮੈਂ ਭਰਮ ਉਠਾਇਓ। ਜਦੋਂ ਉਸਨੇ ਇਸ ਤਰ੍ਹਾਂ ਦੀ ਗੱਲ ਆਖੀ ਅੱਗੋਂ ਜਿਹੜਾ ਚੋਰ ਸੀ ਜਿਹੜਾ ਕਿ ਹਿੰਦੂ ਮਤ ਦਾ ਧਾਰਨੀ ਸੀ ਉਹ ਕਹਿੰਦਾ ਕਿਉਂ ਨਿਜ ਮਨ ਮੈਂ ਭਰਮ ਉਠਾਇਓ, ਕਹਿੰਦਾ ਤੂੰ ਐਵੇਂ ਮਨ ਦੇ ਵਿੱਚ ਭਰਮ ਕੀਤਾ ਹੈ, ਸ਼ੰਕਾ ਕੀਤੀ। ਕਹਿੰਦਾ ਕਿਹ ਕੋ ਸੁਧ ਕਿਉਂ ਆਇਓ ਸ਼ੇਰ ਤੈਂ ਕਿਹਾ ਅਜਮਤ ਪਿਖੀ ਬਡੇਰ। ਕਹਿੰਦਾ ਕਿ ਕੀ ਪਤਾ ਕਿ ਕਾਹਦੇ ਵਾਸਤੇ ਇਹ ਸ਼ੇਰ ਆਇਆ, ਇਸ ਗੱਲ ਦਾ ਕੀ ਪਤਾ ਹੈ ਕਿ ਉਹਨੇ ਨਮਸਕਾਰ ਕੀਤੀ ਹੈ ਜਾਂ ਥੱਲੇ ਨੂੰ ਝੋਕੇ ਕੋਈ ਹੋਰ ਗੱਲ ਕੀਤੀ ਹੈ। ਕਹਿੰਦਾ ਕਿ ਬਸ ਦੇਖ ਕੇ ਤੂੰ ਇਹਦੀ ਕੀ ਕਰਾਮਾਤ ਦੇਖ ਲਈ ਪੀਰ ਦੀ ਕਿ ਸ਼ੇਰ ਮੁੜ ਗਿਆ ਤੇ ਤੂੰ ਸਮਝਦਾ ਕਿ ਕਰਾਮਾਤੀ ਪੀਰ ਹੈ। ਕਿਤਕ ਦਿਨ ਕੇ ਹਮ ਸੰਗ ਫਿਰੇ ਆਜ ਪਾਇਓ ਤਮ ਨਵ ਕੰਨ ਕਿਰੇ। ਕਹਿੰਦਾ ਮੂਰਖਤਾਈ ਦੀਆਂ ਗੱਲਾਂ ਨਾ ਕਰ, ਦੇਖ ਕਿੰਨੇ ਦਿਨ ਹੋ ਗਏ ਨੇ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਹਾਂ। ਆਜ ਭਇਓ ਤਮ ਨਵ ਕੰਨ ਕਿਰੇ। ਕਹਿੰਦਾ ਕਿ ਅੱਜ ਬਹੁਤ ਹੀ ਚੰਗਾ ਮੌਕਾ ਹੈ, ਅੱਜ ਆਕਾਸ਼ ਦੇ ਵਿੱਚ ਕਾਲੇ ਬੱਦਲ ਆਏ ਹੋਏ ਨੇ, ਇਸ ਕਰਕੇ ਹਨੇਰਾ ਵੀ ਬਹੁਤ ਹੈ ਤੇ ਦੂਸਰਾ ਚੰਦਰਮਾ ਦਾ ਵੀ ਕੋਈ ਚਾਨਣ ਨਹੀਂ। ਕੈਸੇ ਤਜ ਕਰ ਜਾਹ ਤੁਰੰਗ ਲੈ ਆਜ ਭਲੀ ਬਿਦ ਸੰਗ। ਕਹਿੰਦਾ ਕਿ ਤੇਰੇ ਆਖੇ ਲੱਗ ਕੇ ਮੈਂ ਐਸੇ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦਾ, ਮੈਂ ਕਿਵੇਂ ਘੋੜੇ ਨੂੰ ਛੱਡ ਕੇ ਚਲਾ ਜਾਵਾਂ ਜਿਹਨੂੰ ਲੈਣ ਦੇ ਵਾਸਤੇ ਇੰਨੇ ਚਿਰ ਤੋਂ ਪਿੱਛਾ ਅਸੀਂ ਦੋਵੇਂ ਕਰ ਰਹੇ ਹਾਂ। ਕਹਿੰਦਾ ਕਿ ਨਹੀਂ ਤੂੰ ਮੇਰੀ ਗੱਲ ਮੰਨ, ਅੱਜ ਅਸੀਂ ਘੋੜੇ ਨੂੰ ਚੁਰਾ ਕੇ ਨਾਲ ਲੈ ਜਾਵਾਂਗੇ। ਹਿਰਦੈ ਸੰਦੇਹ ਨ ਕਰੀਐ ਕੋਉ ਬਹੁ ਮੋਲਾ ਅਸ ਲੈਹੈ ਦੋਉ। ਆਪਣੇ ਨਾਲ ਦੇ ਤੁਰਕ ਸਾਥੀ ਨੂੰ ਹਿੰਦੂ ਚੋਰ ਕਹਿੰਦਾ ਕਹਿੰਦਾ ਕਿ ਰਤਾ ਵੀ ਕੋਈ ਸ਼ੱਕ ਨਾ ਕਰ, ਸੰਦੇਹ ਨਾ ਕਰ, ਬਹੁਤ ਵੱਡ ਮੁੱਲਾ ਘੋੜਾ ਹੈ, ਅਸੀਂ ਅੱਜ ਉਹਨੂੰ ਚੋਰੀ ਕਰਕੇ ਲੈ ਹੀ ਜਾਵਾਂਗੇ। ਇੱਕ ਬਾਰ ਮੈਂ ਚੜਬੋ ਪਾਏ ਨਹੀਂ ਦੈ ਹੋ ਪੁਨ ਜਾਉ ਪਲਾਏ। ਕਹਿੰਦਾ ਕਿ ਬਸ ਜਦੋਂ ਮੈਂ ਇੱਕ ਵਾਰੀ ਘੋੜੇ ਦੀ ਪਿੱਠ ਦੇ ਉੱਤੇ ਬਹਿ ਗਿਆ ਤੇ ਫਿਰ ਦੌੜਾ ਕੇ ਘੋੜੇ ਨੂੰ ਲੈ ਜਾਵਾਂਗਾ, ਕਹਿੰਦਾ ਫਿਰ ਕਿਸੇ ਨੂੰ ਡਾਹ ਹੀ ਨਹੀਂ ਦਿਆਂਗਾ, ਮੈਨੂੰ ਕੋਈ ਨਹੀਂ ਫੜ ਸਕੇਗਾ, ਮੈਂ ਘੋੜਾ ਭਜਾ ਕੇ ਲੈ ਜਾਵਾਂਗਾ। ਕਿਮ ਵਿਸਾਲ ਤੈ ਚਿੰਤਾ ਕਰੀ ਮੈਂ ਲੈ ਹੋਂ ਸੰਗ ਰਹੋ ਇੱਕ ਕਰੀ। ਆਪਣੇ ਨਾਲ ਦੇ ਤੁਰਕ ਸਾਥੀ ਨੂੰ ਹਿੰਦੂ ਚੋਰ ਕਹਿੰਦਾ, ਤੂੰ ਬਹੁਤ ਜ਼ਿਆਦਾ ਵੱਡੀ ਚਿੰਤਾ ਨੂੰ ਕਿਉਂ ਧਾਰਨ ਕਰਦਾ, ਮੈਂ ਲੈ ਹੋਂ ਸੰਗ ਰਹੋ ਇੱਕ ਕਰੀ, ਤੂੰ ਬਸ ਮੇਰੇ ਲਾਗੇ ਖਲੋਤਾ ਰਹੀ, ਬਾਕੀ ਸਾਰਾ ਕੁਝ ਮੈਂ ਆਪੇ ਹੀ ਸਾਂਭ ਲਾਂਗਾ। ਸੁਣ ਕੇ ਤੁਰਕ ਨਹੀਂ ਮਨ ਮਾਨੀ, ਤਾਂ ਬੰਦ ਕਰ ਬੰਧਨ ਠਾਨੀ। ਭਾਵੇਂ ਕਿ ਬਹੁਤ ਕੁਝ ਉਸਨੇ ਆਖਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜਾ ਮੁਸਲਮਾਨ ਚੋਰ ਸੀ, ਉਹਨੇ ਉਹਦੀ ਗੱਲ ਨੂੰ ਰਤਾ ਵੀ ਨਹੀਂ ਮੰਨਿਆ। ਉਹਨੇ ਆਪਣੇ ਨਿਸ਼ਚੇ ਦੇ ਅਨੁਸਾਰ ਉਥੋਂ ਹੀ ਧਰਤੀ ਦੇ ਉੱਤੇ ਆਪਣਾ ਸਿਰ ਰੱਖ ਕੇ ਸਤਿਗੁਰਾਂ ਦੀ ਤਰਫ ਨਮਸਕਾਰ ਕੀਤੀ। ਗਮਣਿਓ ਸਦਨ ਤ੍ਰਾਸ ਕੋ ਪਾਏ, ਹਿੰਦੂ ਬੈਠ ਰਹੋ ਤਿਸ ਥਾਏ। ਉਥੋਂ ਹੀ ਉਹ ਡਰ ਨੂੰ ਧਾਰਨ ਕਰਕੇ ਆਪਣੇ ਘਰ ਨੂੰ ਚਲਾ ਗਿਆ। ਪਰ ਕਵੀ ਜੀ ਲਿਖਦੇ ਨੇ ਕਿ ਦੂਸਰਾ ਚੋਰ ਜਿਹੜਾ ਹਿੰਦੂ ਸੀ, ਉਹ ਉੱਥੇ ਹੀ ਜਗ੍ਹਾ ਦੇ ਉੱਤੇ ਤਾਕ ਤਾੜਦਾ ਹੋਇਆ ਬੈਠਾ ਰਿਹਾ। ਅਰਧ ਜਾਮਣੀ ਬੀਤੀ ਜਬੈ, ਤੁਰੰਗ ਸਮੀਪ ਪਹੁੰਚੋ ਤਬੈ। ਕਵੀ ਜੀ ਲਿਖਦੇ ਨੇ ਕਿ ਜਦੋਂ ਅੱਧੀ ਕੁ ਰਾਤ ਬਤੀਤ ਹੋਈ, ਉਸ ਵੇਲੇ ਹੌਲੀ ਹੌਲੀ ਘੋੜੇ ਦੇ ਲਾਗੇ ਪਹੁੰਚ ਗਿਆ ਉਹ ਚੋਰ। ਪਰਨ ਲੱਗੀ ਪਤਰੀ ਜਲ ਬੂੰਦ, ਜਹ ਤਹ ਪਸਰਿਓ ਰਹਿਓ ਤਮ ਬਰੂੰਦ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਪਤਲੀਆਂ ਪਤਲੀਆਂ ਜਿਹੜੀਆਂ ਕਣੀਆਂ ਸੀ, ਉਹ ਮੀਂਹ ਦੀਆਂ ਪੈਣ ਲੱਗੀਆਂ। ਹਰ ਇੱਕ ਜਗ੍ਹਾ ਦੇ ਉੱਤੇ ਗਾੜਾ ਹੋਰ ਵੀ ਜ਼ਿਆਦਾ ਹਨੇਰਾ ਪਸਰ ਗਿਆ। ਚੌਂਕੀਦਾਰ ਗਇਓ ਵਿੱਚ ਛਾਇਆ, ਪੂਰੇ ਬਾਹ ਤੇ ਕੁਛ ਅਲ ਸਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਚੌਂਕੀਦਾਰ ਸੀ, ਭਾਵ ਕਿ ਜਿਹੜਾ ਪਹਿਰਾ ਦੇ ਰਿਹਾ ਸੀ ਸਤਿਗੁਰਾਂ ਦਾ ਸਿੱਖ, ਗਇਓ ਵਿੱਚ ਛਾਇਆ, ਮੀਂਹ ਪੈਣ ਲੱਗ ਗਿਆ, ਇਸ ਕਰਕੇ ਛਾਇਆ ਦੇ ਥੱਲੇ ਉਹ ਜਾ ਕੇ ਰੁਕ ਗਿਆ। ਪੂਰੇ ਬਾਹ ਤੇ ਕੁਛ ਅਲਸਾਵਾ, ਇਸ ਤੋਂ ਇਲਾਵਾ ਪੂਰੇ ਦੀ ਵਾਹ ਵਗ ਰਹੀ ਸੀ, ਥੋੜਾ ਜਿਹਾ ਉਸ ਨੂੰ ਆਲਸ ਵੀ ਆ ਗਿਆ। ਤਬੇ ਤੁਰੰਗ ਖੋਲ ਬੋ ਕਰਿਓ, ਦੇ ਕਵ ਕਾ ਮੁਖ ਉਪਰ ਚਰਿਓ। ਹੁਣ ਚੌਂਕੀਦਾਰ ਲਾਗੇ ਨਹੀਂ, ਉਹ ਛਾਇਆ ਦੇ ਵਿੱਚ ਚਲਾ ਗਿਆ ਕਿ ਮੀਂਹ ਨਾ ਪਵੇ ਭਿੱਜਾ ਨਾ। ਇਸ ਤੋਂ ਇਲਾਵਾ ਥੋੜਾ ਜਿਹਾ ਆਲਸ ਆ ਗਿਆ, ਉਹਦੀ ਅੱਖ ਲੱਗ ਗਈ, ਭਾਵ ਕਿ ਉਹ ਸੌਂ ਗਿਆ। ਦੂਸਰੀ ਤਰਫ ਚੋਰ ਦਾ ਦਾਹ ਲੱਗ ਗਿਆ, ਉਸੇ ਵੇਲੇ ਉਸਨੇ ਸਤਿਗੁਰਾਂ ਦੇ ਘੋੜੇ ਨੂੰ ਖੋਲ ਲਿਆ, ਮੂੰਹ ਦੇ ਵਿੱਚ ਲਗਾਮ ਦਿੱਤੀ ਤੇ ਉੱਪਰ ਅਸਵਾਰ ਹੋ ਗਿਆ। ਜਬ ਡੇਰੇ ਕੋਈ ਲੰਘ ਸਿਧਾਵਾ, ਸ੍ਰੀ ਸਤਿਗੁਰ ਨੇ ਬਾਕ ਅਲਾਵਾ। ਜਦੋਂ ਹੀ ਘੋੜੇ ਨੂੰ ਲੈ ਕੇ ਉਹ ਡੇਰੇ ਤੋਂ ਬਾਹਰ ਨਿਕਲਿਆ, ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਇਸ ਤਰ੍ਹਾਂ ਆਖਿਆ, ਕਹਿੰਦੇ ਨੇ, ਭੋ ਕਰਵਾਰ ਜਗਾਂ ਕੇ ਸੋਵੈ, ਤੁਰੰਗ ਚਲਤ ਕੇ ਖਰਕੋ ਹੋਵੈ। ਸਤਿਗੁਰੂ ਜੀ ਉਸ ਨੂੰ ਕਹਿੰਦੇ ਨੇ, ਜਿਹੜਾ ਕਿ ਪਹਿਰਾ ਦੇ ਰਿਹਾ ਸੀ, ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਘੋੜੇ ਦੇ ਰਾਖੀ ਕਰਨ ਵਾਲਿਆ, ਜਾਗਦਾ ਕਿ ਸੁੱਤਾ ਹੋਇਆ, ਤੁਰੰਗ ਚਲਤ ਕੋ ਖਰਕੋ ਹੋਵੋ, ਮੇਰੇ ਕੰਨਾਂ ਦੇ ਵਿੱਚ ਘੋੜੇ ਦੇ ਚੱਲਣ ਦੇ ਪੌੜਾਂ ਦੀ ਆਵਾਜ਼ ਪਈ। ਆਪਣੇ ਥਾਨ ਖਰੋ ਕੈ ਨਾਹੀ, ਫੇਰੋ ਹੱਥ ਮਹਾਤਮ ਮਾਹੀ। ਸਤਿਗੁਰੂ ਜੀ ਹੋਸ਼ਿਆਰ ਕਰਦੇ ਨੇ, ਖਬਰਦਾਰ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਜਗ੍ਹਾ ਦੇ ਉੱਤੇ ਤੂੰ ਰਾਖੀ ਕਰ ਰਿਹਾ ਕਿ ਨਹੀਂ ਖਲੋਤਾ। ਕਹਿੰਦੇ ਨੇ, ਹੱਥ ਫੇਰ ਕੇ ਦੇਖ, ਹਨੇਰਾ ਬਹੁਤ ਹੈ, ਘੋੜਾ ਹੈ ਕਿ ਨਹੀਂ। ਮੇਰੇ ਕੰਨਾਂ ਦੇ ਵਿੱਚ ਘੋੜੇ ਦੇ ਚੱਲਣ ਦੀ ਆਵਾਜ਼ ਆਈ। ਸੁਣ ਸੇਵਕ ਨੇ ਨੈਣ ਉਗਾਰੇ, ਜਾਏ ਤੁਰੰਗ ਕੋ ਥਾਨ ਨਿਹਾਰੇ। ਸਤਿਗੁਰਾਂ ਦੀ ਆਵਾਜ਼ ਨੂੰ ਸੁਣ ਕੇ ਕਾਹਲੀ ਦੇ ਨਾਲ ਹੀ ਸੇਵਕ ਉੱਠਿਆ, ਅੱਖਾਂ ਖੋਲੀਆਂ ਨੇ, ਤੇ ਦੌੜ ਕੇ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਜਿੱਥੇ ਕਿ ਘੋੜਾ ਬੰਨਿਆ ਸੀ। ਨਹੀਂ ਬਿਲੋ ਕਿਉ ਤੂਰਨ ਬੋਲਾ, ਗੁਰਜੀ ਤਸਕਰ ਨੇ ਅਸ ਖੋਲਾ। ਦੇਖਿਆ ਘੋੜਾ ਆਪਣੀ ਜਗ੍ਹਾ ਦੇ ਉੱਤੇ ਮੌਜੂਦ ਨਹੀਂ, ਫੇਰ ਉੱਚੀ ਆਵਾਜ਼ ਦੇ ਨਾਲ ਕਾਲੀ ਦੇ ਨਾਲ ਉਹ ਸੇਵਕ ਬੋਲਿਆ, ਕਹਿੰਦਾ, ਗੁਰਜੀ ਤਸਕਰ ਨੇ ਅਸ ਖੋਲਾ। ਸੱਚੇ ਪਾਤਸ਼ਾਹ, ਲੱਗਦਾ ਕਿ ਕੋਈ ਚੋਰ ਘੋੜੇ ਨੂੰ ਖੋਲ ਕੇ ਲੈ ਗਏ।
ਅਬ ਹੀ ਮੀਂਹ ਮੰਦ ਬਰਸਾਇਆ, ਹੇਤ ਬਚਾਵਣ ਪ੍ਰਸ਼ੋ ਛਾਇਆ।
ਕਹਿੰਦਾ, ਸੱਚੇ ਪਾਤਸ਼ਾਹ, ਵੱਡੀ ਗਲਤੀ ਹੋ ਗਈ, ਥੋੜੀਆਂ ਥੋੜੀਆਂ ਨਿੱਕੀਆਂ ਨਿੱਕੀਆਂ ਕਣੀਆਂ ਮੀਂਹ ਦੀਆਂ ਪਈਆਂ ਤੇ ਮੈਂ ਕਣੀਆਂ ਦੇ ਬਚਾਅ ਕਰਨ ਦੇ ਵਾਸਤੇ ਸੱਚੇ ਪਾਤਸ਼ਾਹ ਘੋੜੇ ਦੇ ਲਾਗੇ ਨੂੰ ਛੱਡ ਕੇ ਇੱਥੇ ਛਾਇਆ ਦੇ ਵਿੱਚ ਆ ਗਿਆ ਸਾਂ ਜਿੱਥੇ ਕਿ ਮੀਂਹ ਦਾ ਬਚਾਅ ਹੋਵੇ।
ਦੇਰ ਨਹੀਂ ਭਰੀ ਤੁਰੰਗ ਕੋਲੀਨਾ ਮਹਾ ਕੁਕਰਮ ਮੂੜ ਕੇ ਨਕੀਨਾ।
ਸੱਚੇ ਪਾਤਸ਼ਾਹ ਦੇਰੀ ਤੇ ਬਹੁਤੀ ਨਹੀਂ ਲੱਗੀ ਪਰ ਪਤਾ ਨਹੀਂ ਕਿਹੜੇ ਮਾੜੇ ਭਾਗਾਂ ਵਾਲੇ ਨੇ ਇਹ ਪਾਪ ਕਰਮ ਕੀਤਾ ਕਿ ਘੋੜਾ ਚੋਰੀ ਕਰ ਲਿਆ।
ਅਦਬ ਨਹੀਂ ਸਤ ਗੁਰ ਕੋ ਚੀਨਾ ਲੋਕ ਪ੍ਰਲੋਕ ਦੋਹਣ ਤੇ ਨਾ।
ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਮਨੁੱਖ ਨੇ ਤੁਹਾਡਾ ਅਦਬ ਤੇ ਸਤਿਕਾਰ ਨਹੀਂ ਰੱਖਿਆ ਸੱਚੇ ਪਾਤਸ਼ਾਹ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਉਹਨੂੰ ਕਦੇ ਵੀ ਸੁਖ ਨਹੀਂ ਮਿਲ ਸਕਦਾ, ਉਹ ਦੁੱਖਾਂ ਦਾ ਭਾਗੀ ਬਣੇਗਾ।
ਤੁਰੰਗ ਆਪਣੋ ਆਪ ਹਟਾਵੋ ਤਸਕਰ ਉਚਿਤ ਸਜਾਏ ਦਿਵਾਵੋ।
ਉਹ ਘੋੜਿਆਂ ਦਾ ਦਾਸ ਸੇਵਕ ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਇੱਕ ਤੁਸੀਂ ਹੀ ਕੋਈ ਕਿਰਪਾ ਕਰ ਸਕਦੇ ਹੋ ਕਿ ਜਿਹੜੇ ਘੋੜੇ ਨੂੰ ਮੋੜ ਕੇ ਲਿਆ ਸਕਦੇ ਹੋ। ਸੱਚੇ ਪਾਤਸ਼ਾਹ ਤਸਕਰ ਉਚਿਤ ਸਜਾਏ ਦਿਵਾਓ, ਜਿੰਨੇ ਚੋਰ ਨੇ ਚੋਰੀ ਕੀਤੀ ਹੈ ਉਹ ਸਜ਼ਾ ਦਾ ਹੱਕਦਾਰ ਹੈ, ਸੱਚੇ ਪਾਤਸ਼ਾਹ ਆਪਣੀ ਕਿਰਪਾ ਦੇ ਨਾਲ ਨਾਲੇ ਤੇ ਘੋੜਾ ਮੁੜਵਾ ਕੇ ਲਿਆਓ ਤੇ ਨਾਲੇ ਉਸ ਨੂੰ ਸਜ਼ਾ ਦਿੱਤੀ ਜਾਵੇ ਜਿੰਨੇ ਇੰਨੀ ਵੱਡੀ ਚੋਰੀ ਦਾ ਦੁਰਸਾਹਸ ਕੀਤਾ।
ਨਾ ਤਾਇਸੀ ਦੇਸ਼ ਕੇ ਲੋਕ ਵਸਤ ਖਸੋਟ ਮਾਰਗ ਰੋਕ।
ਸੱਚੇ ਪਾਤਸ਼ਾਹ ਜੇਕਰ ਇਸ ਘੋੜੇ ਦੇ ਚੋਰ ਨੂੰ ਸਜ਼ਾ ਨਾ ਦਿੱਤੀ ਗਈ, ਘੋੜੇ ਨੂੰ ਮੋੜ ਕੇ ਨਾ ਲਿਆਂਦਾ ਗਿਆ ਤੇ ਸੱਚੇ ਪਾਤਸ਼ਾਹ ਫਿਰ ਇਹਨਾਂ ਚੋਰਾਂ ਡਾਕੂਆਂ ਦਾ ਮੂੰਹ ਪੈ ਜਾਏਗਾ, ਨਹੀਂ ਤੇ ਇਸ ਦੇਸ਼ ਦੇ ਜਿੰਨੇ ਵੀ ਲੋਕ ਨੇ ਉਹ ਸਾਡੀਆਂ ਚੀਜ਼ਾਂ ਨੂੰ ਰਸਤੇ ਦੇ ਵਿੱਚੋਂ ਖੋ ਕੇ ਲੈ ਜਾਇਆ ਕਰਨਗੇ।
ਤੁਮ ਸਮਰਥ ਸਭ ਭਾਂਤਣ ਮਾਹੀ ਰਹਿ ਅਦੰਬ ਉਚਿਤ ਇਹ ਨਾਹੀ।
ਉਹ ਦਾਸ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਕਿ ਤੁਸੀਂ ਹਰ ਇੱਕ ਪ੍ਰਕਾਰ ਦੇ ਨਾਲ ਸਮਰੱਥ ਹੋ,
ਰਹਿ ਅਦੰਡ ਉਚਿਤ ਇਹ ਨਾਹੀ,
ਭਾਵ ਕਿ ਉਸ ਚੋਰ ਨੂੰ ਕੋਈ ਦੰਡ ਨਾ ਦਿੱਤਾ ਜਾਵੇ ਇਹ ਗੱਲ ਯੋਗ ਨਹੀਂ, ਭਾਵ ਕਿ ਅਪਰਾਧੀ ਨੂੰ ਦੰਡ ਜ਼ਰੂਰ ਮਿਲਣਾ ਚਾਹੀਦਾ।
ਪੁਨੇ ਜਾਮਣੀ ਮੈਂ ਸੋਆਵੇ ਹਿੱਲਿਓ ਵਸਤ ਕੁਛ ਅਪਰ ਲਿਜਾਵੇ।
ਕਹਿੰਦਾ ਕਿ ਅੱਜ ਉਸਨੇ ਘੋੜਾ ਚੋਰੀ ਕਰਕੇ ਖੜਿਆ, ਕਿਸੇ ਹੋਰ ਰਾਤ ਨੂੰ ਫਿਰ ਤੋਂ ਆਏਗਾ ਤੇ ਕਿਸੇ ਹੋਰ ਚੀਜ਼ ਨੂੰ ਚੁਰਾ ਕੇ ਲੈ ਜਾਏਗਾ।
ਜੇ ਨਾ ਦਿਖਾਵੋ ਸ਼ਕਤ ਵਿਸ਼ੇਸ਼ ਨਹੀਂ ਬਚ ਸਕੋ ਫਿਰੋ ਪਰ ਦੇਸ਼।
ਕਹਿੰਦਾ ਸੱਚੇ ਪਾਤਸ਼ਾਹ ਜੇਕਰ ਕੋਈ ਕਰਾਮਾਤ ਨਾ ਦਿਖਾਈ, ਜੇਕਰ ਕੋਈ ਸ਼ਕਤੀ ਨਾ ਦਿਖਾਈ ਤੇ ਫਿਰ ਸੱਚੇ ਪਾਤਸ਼ਾਹ ਨਹੀਂ ਬਚ ਸਕੋ, ਤੁਸੀਂ ਬਚ ਨਹੀਂ ਸਕੋਗੇ ਇਹਨਾਂ ਚੋਰਾਂ ਤੋਂ, ਫਿਰ ਉਹ ਪ੍ਰਦੇਸਾਂ ਦੇ ਵਿੱਚ ਫਿਰ ਰਹੇ ਹੋ, ਇਹ ਚੋਰਾਂ ਤੋਂ ਬਚਾਅ ਨਹੀਂ ਹੋਏਗਾ।
ਸੁਣ ਸਤ ਗੁਰ ਕਹਿ ਧੀਰਜ ਦੀਨਾ ਫਲ ਸੋ ਪਾਏ ਕਰਮ ਜਨ ਕੀਨਾ।
ਇਸ ਤਰ੍ਹਾਂ ਦੀਆਂ ਬੇਨਤੀਆਂ ਦਾਸ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ, ਫਲ ਸੋ ਪਾਏ ਕਰਮ ਜਨ ਕੀਨਾ, ਭਾਈ ਤੂੰ ਚਿੰਤਾ ਨਾ ਕਰ, ਜਿਨੇ ਚੋਰੀ ਦਾ ਮਾੜਾ ਕਰਮ ਕੀਤਾ ਹੈ ਉਸ ਨੂੰ ਇਹ ਮਾੜਾ ਫਲ ਜ਼ਰੂਰ ਮਿਲੇਗਾ।
ਉੱਤਰ ਦਿਸ਼ਲੇ ਗਯੋ ਤੁਰੰਗ ਪਕੜ ਲਿਓ ਦੌਰੋ ਤੇ ਸੰਗ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਘੋੜੇ ਦੇ ਪੌੜਾਂ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਉੱਤਰ ਦੀ ਦਿਸ਼ਾ ਦੇ ਵੱਲ ਚੋਰ ਘੋੜੇ ਨੂੰ ਲੈ ਕੇ ਗਿਆ ਹੈ। ਕਹਿੰਦੇ ਨੇ ਪਕੜ ਲਿਓ ਦੌਰੋ ਤਿਮ ਸੰਗ, ਸਤਿਗੁਰੂ ਜੀ ਕਹਿੰਦੇ ਨੇ ਕਿ ਮਗਰ ਭੱਜਣ ਦੀ ਦੌੜਨ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਚੋਰ ਨੂੰ ਭੱਜ ਲੈਣ ਦਿਓ, ਜਿੰਨਾ ਭੱਜਦਾ ਸਵੇਰੇ ਫੜਾਂਗੇ।
ਸੰਗਣ ਤਿਮਰ ਤੇ ਕਰੋ ਨਾ ਸ਼ੰਕਾ ਹੋਤ ਪ੍ਰਭਾਤ ਗਹਿਓ ਮਤ ਰੰਕਾ।
ਸਤਿਗੁਰੂ ਜੀ ਕਹਿੰਦੇ ਨੇ ਗਾੜਾ ਹਨੇਰਾ ਹੈ, ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰੋ ਕਿ ਚੋਰ ਦੂਰ ਨਿਕਲ ਜਾਏਗਾ।
ਹੋਤ ਪ੍ਰਭਾਤ ਗਹਿਓ ਮਤ ਰੰਕਾ,
ਸਤਿਗੁਰੂ ਜੀ ਕਹਿੰਦੇ ਨੇ ਮਤ ਦੇ ਕੰਗਾਲ ਨੂੰ ਸਵੇਰੇ ਫੜ ਲਾਂਗੇ।
ਨਹੀਂ ਜਾਏ ਤੁਰੰਗ ਹਮਾਰੋ ਇਹ ਠਾਇਆ ਵੈ ਬਿਦਤ ਸਕਾਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਘੋੜੇ ਨੂੰ ਕੋਈ ਲਿਜਾ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਘੋੜਾ ਵਾਪਸ ਸਾਨੂੰ ਮਿਲ ਜਾਏਗਾ।
ਸੁਣ ਸਤਿਗੁਰ ਕੇ ਬਾਕੇ ਉਦਾਰੇ
ਘਰ ਧੀਰਜ ਬੈਠੇ ਨਰ ਸਾਰੇ। ਸਾਰੇ ਦੇ ਸਾਰੇ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਹੈਰਾਨ ਤੇ ਬਹੁਤ ਹੋਏ, ਕਿਉਂਕਿ ਘੋੜਾ ਚੋਰ ਨੇ ਭਜਾ ਲਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਮਗਰ ਜਾਣ ਦੀ ਲੋੜ ਹੀ ਕੋਈ ਨੀ, ਸਵੇਰੇ ਲੱਭਾਂਗੇ। ਪੂਰੀ ਰਾਤ ਨੂੰ ਬਿਤਾ ਕੇ ਪਤਾ ਨੀ ਕਿੱਥੇ ਦਾ ਕਿੱਥੇ ਚੋਰ ਘੋੜੇ ਨੂੰ ਲਿਜਾ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਸਵੇਰੇ ਲੱਭਾਂਗੇ। ਮਨ ਦੇ ਵਿੱਚ ਚਿੰਤਾ ਤੇ ਬੜੀ ਹੋਈ, ਪਰ ਸਤਿਗੁਰਾਂ ਦਾ ਬਚਨ ਸੀ, ਸਤਿਗੁਰਾਂ ਦਾ ਹੁਕਮ ਸੀ, ਇਸ ਕਰਕੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਧਾਰਨ ਕੀਤੀ ਕਿ ਠੀਕ ਹੈ, ਜੇ ਸਤਿਗੁਰਾਂ ਨੇ ਆਖਿਆ ਸਵੇਰੇ ਲੱਭਾਂਗੇ ਤੇ ਸਵੇਰੇ ਹੀ ਚੋਰ ਨੂੰ ਲੱਭਾਂਗੇ। ਸੁਣ ਸਤਿਗੁਰ ਕੇ ਬਾਕ ਉਧਾਰੇ ਕਰ ਧੀਰਜ ਬੈਠੇ ਨਰ ਸਾਰੇ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਰਿਆਂ ਨੇ ਧੀਰਜ ਨੂੰ ਧਾਰਨ ਕੀਤਾ ਤੇ ਚੁੱਪ ਕਰਕੇ ਬਹਿ ਗਏ। ਕੇਤਕ ਸੁਪਤ ਰਹੇ ਕੋ ਜਾਗੇ, ਤਸਕਰ ਗਹਿਣ ਚਿੰਤ ਮੈਂ ਲਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਸੌ ਗਏ ਤੇ ਕਈ ਜਾ ਕੇ ਪਹਿਰਾ ਦੇਣ ਲੱਗੇ, ਤਸਕਰ ਗਹਿਣ ਚਿੰਤਾ ਮੈਂ ਲਾਗੇ ਕਿ ਕਿਸ ਤਰੀਕੇ ਦੇ ਨਾਲ ਚੋਰ ਨੂੰ ਸਵੇਰੇ ਫੜਾਂਗੇ, ਇਸ ਚਿੰਤਾ ਦੇ ਵਿੱਚ ਕਈ ਲੱਗੇ ਹੋਏ ਨੇ। ਬੋਲਤ ਬਚ ਪ੍ਰਭਾਤ ਹੋਏ ਆਈ, ਤਬ ਸ਼ਾਰਤ ਸਤਿਗੁਰੂ ਬਤਾਈ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਹੋਇਆ, ਸੋਚਾਂ ਵਿਚਾਰਾਂ ਕਰਦਿਆਂ ਹੋਇਆ ਸਵੇਰਾ ਹੋ ਗਿਆ, ਤਬ ਸ਼ਾਰਤ ਸਤਿਗੁਰੂ ਬਤਾਈ। ਉਸ ਵੇਲੇ ਉੱਠ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਕੋਈ ਦਾਸਾਂ ਨੂੰ ਇਸ਼ਾਰਾ ਕੀਤਾ, ਇਸ ਤਰਫ਼ ਜਾਓ। ਸਮਝ ਗਏ ਸੇਵਕ ਸਭ ਦੌਰ, ਪਹੁੰਚੇ ਆਦਿ ਕੋਸ ਕੇ ਠੌਰ। ਜਿਸ ਦਿਸ਼ਾ ਦੇ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ, ਉਸ ਦਿਸ਼ਾ ਦੇ ਵੱਲ ਕੁਝ ਸੇਵਕ ਦੌੜ ਪਏ। ਕਵੀ ਜੀ ਲਿਖਦੇ ਨੇ ਕਿ ਕਰੀਬ ਅੱਧੇ ਕੋਹ ਦੀ ਦੂਰੀ ਨੂੰ ਤੈਅ ਕੀਤਾ। ਠਾਂਡੋ ਤਸਕਰ ਤਹਾਂ ਨਿਹਾਰਿਓ, ਹੈ ਕਬ ਕਾਤੇ ਪਕੜਨ ਧਾਰਿਓ। ਕੀ ਦੇਖਦੇ ਨੇ ਕਿ ਸਤਿਗੁਰਾਂ ਦੇ ਘੋੜੇ ਦੀ ਲਗਾਮ ਨੂੰ ਫੜ ਕੇ ਉਹ ਚੋਰ ਉੱਥੇ ਹੀ ਖਲੋਤਾ ਹੋਇਆ। ਸਤਿਗੁਰ ਦਾਸਨ ਗਾਹਿਓ ਸੁਜਾਈ, ਮੂਰਖ ਅਦਮ ਰਹਿਓ ਸਿਰ ਨਿਆਈ। ਉੱਥੇ ਕਾਲੀ ਦੇ ਨਾਲ ਹੀ ਜਾ ਕੇ ਸਤਿਗੁਰਾਂ ਦੇ ਦਾਸਾਂ ਨੇ ਉਸ ਚੋਰ ਨੂੰ ਫੜ ਲਿਆ। ਮੂਰਖ ਅਦਮ ਰਹਿਓ ਸਿਰ ਨਿਆਈ, ਉਹ ਜਿਹੜਾ ਮੂਰਖ ਪਾਪੀ ਸੀ ਉਹ ਫਿਰ ਸ਼ਰਮਿੰਦਾ ਹੋ ਗਿਆ, ਸਿਰ ਨੀਵਾਂ ਉਸਨੇ ਕਰ ਲਿਆ। ਤੁਰੰਗ ਸਮੇਤ ਲਾਏ ਚੱਲ ਆਏ, ਗੁਰ ਕੇ ਨਿਕਟ ਆਣ ਦਰ ਸਾਏ। ਘੋੜੇ ਦੇ ਸਮੇਤ ਉਸ ਚੋਰ ਨੂੰ ਫੜ ਕੇ ਸਤਿਗੁਰਾਂ ਦੇ ਸੇਵਕ ਸਤਿਗੁਰਾਂ ਦੇ ਕੋਲ ਲੈ ਕੇ ਪਹੁੰਚ ਗਏ। ਅਰਧ ਕੋਸ ਪਰ ਬੈਠਿਓ ਏਹੂ, ਲੈ ਕਰ ਗਇਓ ਨਹੀਂ ਕਿਮ ਗ੍ਰੇਹੂ। ਸਤਿਗੁਰਾਂ ਨੂੰ ਆਣ ਕੇ ਸਤਿਗੁਰਾਂ ਦੇ ਦਾਸ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਰੀਬ ਅੱਧੇ ਕੋਹ ਦੀ ਦੂਰੀ ਨੂੰ ਤੈਅ ਕੀਤਾ, ਉਥੋਂ ਸੱਚੇ ਪਾਤਸ਼ਾਹ ਇਸ ਨੂੰ ਜਾ ਕੇ ਫੜ ਲਿਆ। ਸਾਡੇ ਮਨ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੈ ਕਿ ਲੈ ਕਰ ਗਇਓ ਨਹੀਂ ਕਿਮ ਗ੍ਰਹੋ, ਅੱਧੇ ਕੋਹ ਦੀ ਵਾਟ ਨੂੰ ਤੇ 5 ਮਿੰਟਾਂ ਦੇ ਵਿੱਚ ਘੋੜਾ ਤੈਅ ਕਰ ਗਿਆ ਹੋਵੇਗਾ। ਸੱਚੇ ਪਾਤਸ਼ਾਹ ਇਸ ਗੱਲ ਦੀ ਬੜੀ ਹੈਰਾਨੀ ਹੈ, ਆਪਣੇ ਘਰ ਨੂੰ ਇਹ ਲੈ ਕੇ ਪਤਾ ਨੀ ਕਿਉਂ ਗਿਆ, ਘੋੜੇ ਦੀ ਲਗਾਮ ਨੂੰ ਫੜ ਕੇ ਉੱਥੇ ਖਲੋਤਾ ਸੀ। ਸੁਣ ਸ੍ਰੀ ਤੇਗ ਬਹਾਦਰ ਰਾਏ, ਬੂਝੋ ਦੀਜਾ ਸਾਚ ਬਤਾਏ। ਸੁਣ ਕੇ ਸਾਰਿਆਂ ਦੀ ਗੱਲ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਚੋਰ ਨੂੰ ਕਹਿੰਦੇ ਨੇ ਦੀਜਾ ਸਾਚ ਬਤਾਏ, ਚੋਰ ਨੂੰ ਕਹਿੰਦੇ ਨੇ ਕਿ ਸੱਚੀ ਗੱਲ ਦੱਸ ਕੀ ਵਾਪਰਿਆ। ਕਿਮ ਨਹੀਂ ਲੈ ਗਇਓ ਘਰ ਕੋਰਾ, ਬੈਠ ਰਹਿਓ ਹਮਰੇ ਟਿਗ ਪੂਰਾ। ਸਤਿਗੁਰੂ ਤੇਗ ਬਹਾਦਰ ਜੀ ਚੋਰ ਨੂੰ ਕਹਿੰਦੇ ਨੇ ਕਿ ਘੋੜੇ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਤੂੰ ਕਿਉਂ ਨਹੀਂ ਪਹੁੰਚਿਆ, ਅੱਧੇ ਕੋਹ ਦੀ ਵਾਟ ਦੇ ਉੱਤੇ ਭਾਵ ਕੇ ਸਾਡੇ ਬਹੁਤ ਲਾਗੇ, ਹੇ ਭੋਲਿਆ ਤੂੰ ਕਿਉਂ ਬੈਠਾ ਰਿਹਾ, ਤੂੰ ਦੂਰ ਕਿਉਂ ਨਹੀਂ ਨਿਕਲਿਆ। ਤਬ ਤਸ ਘਰ ਨੇ ਸਕਲ ਬਤਾਈ, ਹਮ ਦੇਖ ਗਇਓ ਪਲਾਈ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਤੇ ਫਿਰ ਉਸਨੇ ਸ਼ੁਰੂ ਤੋਂ ਲੈ ਕੇ ਆਪਣੀ ਵਾਰਤਾ ਕਹਿਣੀ ਸ਼ੁਰੂ ਕੀਤੀ। ਹੱਥ ਜੋੜ ਕੇ ਕਹਿੰਦਾ, ਹਮ ਦਵੈ ਥੇ ਇੱਕ ਗਇਓ ਪਲਾਈ। ਸੱਚੇ ਪਾਤਸ਼ਾਹ, ਦਰਅਸਲ ਅਸੀਂ ਦੋ ਚੋਰ ਸਾਂ, ਪਰ ਇੱਕ ਚੋਰ ਪਹਿਲਾਂ ਚਲਾ ਗਿਆ। ਮੈਂ ਅਸ ਖੋਲਿਓ ਆਏ ਤੁਮਾਰਾ, ਦੇ ਕਬ ਕਾਂ ਹੋਇ ਕਰ ਅਸ ਵਾਰਾ। ਕਹਿੰਦਾ ਕਿ ਉਹਨੇ ਤੇ ਤੁਹਾਨੂੰ ਪੀਰ ਮੰਨਿਆ, ਉਹਤੇ ਚਲਾ ਗਿਆ ਮੱਥਾ ਟੇਕ ਕੇ, ਪਰ ਮੈਂ ਆਪਣੀ ਗੱਲ ਤੋਂ ਨਹੀਂ ਟਲਿਆ। ਕਹਿੰਦਾ ਉਹ ਚਲਾ ਗਿਆ ਤੇ ਮੈਂ ਤੁਹਾਡੇ ਘੋੜੇ ਨੂੰ ਖੋਲਿਆ, ਉਹਦੇ ਮੂੰਹ ਦੇ ਵਿੱਚ ਲਗਾਮ ਦੇ ਕੇ ਉਹਦੀ ਸਵਾਰੀ ਕੀਤੀ। ਕਿਤਕ ਦੂਰ ਮੈਂ ਮਾਰਗ ਗਇਓ, ਜਾਏ ਤਹਾਂ ਲੋਇ ਅੰਦਾ ਪਇਓ। ਕਹਿੰਦਾ ਕਿ ਥੋੜੀ ਹੀ ਵਾਟ ਨੂੰ ਤੈਅ ਕੀਤਾ ਸੀ ਕਿ ਸੱਚੇ ਪਾਤਸ਼ਾਹ ਚਲਦਿਆਂ ਚਲਦਿਆਂ ਮੈਂ ਅੰਨਾ ਹੋ ਗਿਆ। ਕਿਤ ਦਿਸ਼ ਗਮਨਿਓ ਜਾਏ ਨਾ ਜਬੈ, ਸਾਥੀ ਕੇ ਬਚ ਸਿਮਰੈ ਤਬੈ। ਕਰੀਬ ਅੱਧੇ ਕੋਹ ਦੀ ਵਾਟ ਨੂੰ ਹੀ ਤੈਅ ਕੀਤਾ ਹੋਵੇਗਾ। ਮੈਂ ਅੰਨਾ ਹੋ ਗਿਆ, ਮੈਨੂੰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਮੈਂ ਕਿਸ ਤਰੀਕੇ ਦੇ ਨਾਲ ਘੋੜੇ ਨੂੰ ਉਸ ਪਾਸੇ ਲਿਜਾਂਦਾ ਜਿੱਧਰ ਮੈਂ ਜਾਣਾ ਸੀ। ਸੱਚੇ ਪਾਤਸ਼ਾਹ, ਜਦੋਂ ਮੈਂ ਅੰਨਾ ਹੋਇਆ ਤੇ ਫਿਰ ਮੈਂ ਆਪਣੇ ਸਾਥੀ ਦੀ ਗੱਲ ਨੂੰ ਯਾਦ ਕੀਤਾ ਜੋ ਉਹਨੇ ਮੈਨੂੰ ਆਖਿਆ ਸੀ। ਨਮੋ ਕਰਤ ਕੇ ਹਰ ਕੋ ਦੇਖਾ, ਤੁਰ ਕਹੋ ਤੋ ਸਮਝਾਏ ਵਸ਼ੇਖਾ। ਕਹਿੰਦਾ ਕਿ ਚੋਰੀ ਕਰਨ ਤੋਂ ਪਹਿਲਾਂ ਅਸੀਂ ਦੋਵਾਂ ਨੇ ਇੱਕ ਬਹੁਤ ਵੱਡਾ ਕੌਤਕ ਦੇਖਿਆ ਸੀ ਕਿ ਭਿਆਨਕ ਸ਼ੇਰ ਤੁਹਾਡੇ ਡੇਰੇ ਦੇ ਲਾਗੇ ਆਇਆ ਸੀ। ਪਹਿਲਾਂ ਉਸਨੇ ਪਰਿਕਰਮਾ ਕੀਤੀਆਂ ਤੇ ਫਿਰ ਮੱਥਾ ਟੇਕ ਕੇ ਉਹ ਸ਼ੇਰ ਵਾਪਸ ਪਰਤ ਗਿਆ। ਕਹਿੰਦਾ ਤੁਰਕ ਹੋ ਤੋ ਸਮਝਾਏ ਵਸ਼ੇਖਾ, ਇਸ ਕੌਤਕ ਨੂੰ ਦੇਖ ਕੇ ਉਹ ਮੇਰੇ ਨਾਲ ਦਾ ਸਾਥੀ ਤੁਰਕ ਸੀ, ਉਹਨੇ ਪ੍ਰਤੀਤ ਕੀਤੀ ਵੱਡੇ ਜ਼ਹਿਰੀ ਪੀਰ ਨੇ ਇਹਨਾਂ ਦੀ ਚੋਰੀ ਨਾ ਕਰੀਏ। ਕਹਿੰਦਾ ਕਿ ਉਸਨੇ ਮੈਨੂੰ ਬੜਾ ਸਮਝਾਇਆ ਪਰ ਮੈਂ ਉਹਦੀ ਗੱਲ ਨਹੀਂ ਮੰਨੀ। ਮੈਂ ਤਿਸ ਕੀ ਇੱਕ ਕਹੀ ਨਾ ਮਾਨੀ, ਸੋ ਚਲ ਗਇਓ ਆਪਣੇ ਥਾਨੀ। ਕਹਿੰਦਾ ਕਿ ਮੇਰੇ ਸਾਥੀ ਨੇ ਮੈਨੂੰ ਬੜਾ ਸਮਝਾਇਆ ਪਰ ਇੱਕ ਵੀ ਗੱਲ ਉਹਦੀ ਮੈਂ ਪ੍ਰਵਾਨ ਨਹੀਂ ਕੀਤੀ, ਨਾ ਮੰਨੀ। ਉਹ ਚਲਾ ਗਿਆ ਆਪਣੇ ਘਰ ਤੇ ਮੈਂ ਨਹੀਂ ਹਟਿਆ ਆਪਣੇ ਕੰਮ ਕਰਨ ਤੋਂ। ਪਇਓ ਅੰਦ ਮੈਂ ਬਹੁ ਪਛਤਾਵਾ, ਪੁਨ ਹਟ ਕਰ ਤੁਮਰੀ ਦਿਸ਼ ਆਵਾ। ਕਹਿੰਦਾ ਕਿ ਮੈਂ ਫਿਰ ਬਾਅਦ ਦੇ ਵਿੱਚ ਬੜਾ ਪਛਤਾਇਆ ਜਦੋਂ ਮੈਂ ਅੰਨਾ ਹੋ ਗਿਆ। ਪੁਨ ਹਟ ਕਰ ਤੁਮਰੀ ਦਿਸ਼ਾਵਾ, ਸੱਚੇ ਪਾਤਸ਼ਾਹ, ਫਿਰ ਮੈਂ ਜਦੋਂ ਵਾਪਸ ਤੁਹਾਡੇ ਵੱਲ ਆ ਰਿਹਾ ਸੀ ਉਦੋਂ ਭਾਵੇਂ ਮੈਨੂੰ ਦਿਖਾਈ ਤੇ ਦੇਣ ਲੱਗ ਪਿਆ, ਪਰ ਕਹਿੰਦਾ ਕਿ ਦਿਸ਼ਾ ਦਾ ਭਰਮ ਪੈ ਗਿਆ। ਦਿਸ਼ਾ ਦਾ ਭਰਮ ਭਾਵ ਕਿ ਹੋਰ ਦਿਸ਼ਾ ਨੂੰ ਹੋਰ ਸਮਝ ਲੈਣਾ, ਕਿਸ ਪਾਸੋਂ ਆਇਆ ਹਾਂ ਕਿਸ ਪਾਸੇ ਆਇਆ ਹਾਂ, ਪਤਾ ਨਹੀਂ ਲੱਗਾ, ਦਿਸ਼ਾ ਦਾ ਭੁਲੇਖਾ ਪੈ ਗਿਆ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਵਾਪਸ ਆ ਨਹੀਂ ਸਕਿਆ। ਭ੍ਰਮ ਦਿਸ਼ ਪਇਓ ਨਾ ਜਾਣਿਓ ਗਇਓ, ਹੋਏ ਲਾਚਾਰ ਤੇਹੀ ਥਲ ਥਿਓ। ਕਹਿੰਦਾ ਕਿ ਦਿਸ਼ਾ ਦਾ ਭੁਲੇਖਾ ਪੈ ਗਿਆ, ਕੁਝ ਪਤਾ ਨਾ ਲੱਗਾ ਤੇ ਫਿਰ ਮੈਂ ਲਾਚਾਰ ਹੋ ਕੇ ਉਸੇ ਹੀ ਜਗ੍ਹਾ ਦੇ ਉੱਤੇ ਬਹਿ ਗਿਆ। ਪ੍ਰਾਤ ਹੋਤ ਗੇ ਦਾਸ ਤੁਮਾਰੇ, ਗਹਿਲੀਨਸ ਮੁਝ ਕੋਰਸ ਤਾਰੇ। ਤੇ ਕਹਿੰਦਾ ਕਿ ਸਵੇਰ ਹੋਣ ਦੇ ਨਾਲ ਹੀ ਇਹ ਤੁਹਾਡੇ ਦਾਸ ਪਹੁੰਚ ਗਏ ਨੇ, ਇਹਨਾਂ ਨੇ ਮੈਨੂੰ ਜਾ ਕੇ ਗੁੱਸੇ ਦੇ ਨਾਲ ਫੜ ਲਿਆ। ਕਹਿੰਦਾ ਅਤ ਮਤ ਮੰਦ ਕੀ ਉਹ ਵੱਡ ਪਾਪ, ਦ੍ਰਿਗ ਤੇ ਦੇਖਣ ਲੱਗਿਓ ਪ੍ਰਤਾਪ। ਸੱਚੇ ਪਾਤਸ਼ਾਹ, ਮੈਂ ਬਹੁਤ ਮਾੜੀ ਬੁੱਧੀ ਵਾਲਾ ਹਾਂ, ਬਹੁਤ ਵੱਡਾ ਪਾਪ ਕੀਤਾ ਕਿ ਤੁਹਾਡੇ ਘੋੜੇ ਦੀ ਚੋਰੀ ਕੀਤੀ, ਦ੍ਰਿਗ ਤੇ ਦੇਖਣ ਲੱਗਿਓ ਪ੍ਰਤਾਪ। ਸੱਚੇ ਪਾਤਸ਼ਾਹ, ਤੁਹਾਡਾ ਪ੍ਰਤਾਪ ਐਸਾ ਹੈ, ਜਦੋਂ ਤੁਹਾਡੇ ਘੋੜੇ ਨੂੰ ਦੂਸਰੇ ਪਾਸੇ ਤੁਹਾਡੇ ਤੋਂ ਦੂਰ ਲਿਜਾ ਰਿਹਾ ਸਾਂ ਉਸ ਵੇਲੇ ਅੰਨਾ ਹੋ ਗਿਆ, ਤੇ ਸੱਚੇ ਪਾਤਸ਼ਾਹ ਤੁਹਾਡਾ ਪ੍ਰਤਾਪ ਐਸਾ ਹੈ ਕਿ ਜਦੋਂ ਮੈਂ ਮਨ ਬਣਾਇਆ ਕਿ ਤੁਹਾਡਾ ਘੋੜਾ ਵਾਪਸ ਦੇ ਦਿਆਂ ਤੇ ਤੁਹਾਡੇ ਪ੍ਰਤਾਪ ਦੇ ਨਾਲ ਮੈਂ ਸਜਾਖਾ ਹੋ ਗਿਆ, ਮੈਨੂੰ ਦਿਸਣ ਲੱਗ ਪਿਆ। ਇਸ ਤਰ੍ਹਾਂ ਦੀਆਂ ਬੇਨਤੀਆਂ ਉਸ ਵੇਲੇ ਚੋਰ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਆਣ ਕੇ ਕੀਤੀਆਂ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਅੱਗੇ ਕਿਸ ਤਰੀਕੇ ਦੇ ਨਾਲ ਇਹ ਵਾਰਤਾ ਵਾਪਰੇਗੀ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੂ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।